है सो तेरा तेरा तुझको सौंपते तेरा तुझको सौंपते क्या लागे मेरा कहां तुच्छ प्रभु बुद्ध हमारी वर्ण ना सके महिमा जो तुहारी हम ना सकत कर सिफत तुम्हारी आप ले हो प्रभ कथा सुधारी मैं ना ही किस हो ना ही किस आहे न मोरा अवसर लजा राख ले हो सदना जन तोरा ज्यों पावे त्यों राख ले ज्यों पावे त्यों राख ले हम शरण प्रभ आए राम राजे हम भूल बगाड़ है दिन से रात हर लाज रखाए हम बारक तू गुर पिता है सोते अपराध करत है जेते जननी चीत नाराग सुते रामैया हो बारक तेरा आहे ना खंड से अब गुण मेरा हम बारक तू गुर पिता है हम बारक तू गुर पिता है दे मत समझाए मत दे के समझाल अपने बारकान मत दे के समझाल अपने बारकान ਸਤਿਗੁਰਾਂ ਦੀ ਅੱਜ ਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸਿੰਘ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਿੱਤਰ ਚਰਨਾਂ ਵਿੱਚ ਪਹੁੰਚੇ। ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਕਿਰਪਾ ਸਤਿਗੁਰਾਂ ਦੀ ਹੋਈ ਹੈ, ਸਾਨੇਵਾਲ ਸ਼ਹਿਰ ਦੀ ਸੰਗਤ ਨੂੰ, ਇਸ ਲੁਧਿਆਣੇ ਇਲਾਕੇ ਦੀ ਸੰਗਤ ਨੂੰ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਤਿੰਨ ਦੀਵਾਨਾਂ ਦਾ ਸਮਾਂ ਪ੍ਰਾਪਤ ਹੋਇਆ। ਕੱਲ ਪਹਿਲਾ ਦੀਵਾਨ ਸੀ, ਦਾਸ ਹਾਜ਼ਰੀ ਨਹੀਂ ਭਰ ਸਕਿਆ ਕਿਉਂਕਿ ਐਕਸੀਡੈਂਟ ਹੋਣ ਕਾਰਨ ਸਾਰੇ ਸਮਾਗਮ ਜਿਹੜੇ ਅੱਜ ਤੋਂ 6 ਮਹੀਨੇ ਪਹਿਲਾਂ, ਸਾਲ ਪਹਿਲਾਂ ਦਿੱਤੇ ਸੀ, ਸਾਰਿਆਂ ਵਿੱਚ ਤਬਦੀਲੀ ਕਰਨੀ ਪਈ। ਜਿਨ੍ਹਾਂ ਦੇ 3 ਦੀਵਾਨ ਸਨ ਉਹਨਾਂ ਦੇ 2 ਹੋ ਗਏ, ਜਿਨ੍ਹਾਂ ਦੇ 2 ਦੀਵਾਨ ਸਨ ਉਹਨਾਂ ਦਾ 1 ਹੋ ਗਿਆ। ਇਹ ਤਬਦੀਲੀ ਐਕਸੀਡੈਂਟ ਹੋਣ ਕਾਰਨ ਹੋਈ ਹੈ। ਅੰਬਾਲੇ ਸ਼ਹਿਰ ਨੂੰ ਦੀਵਾਨ ਦੇਣੇ ਪਏ, ਉਹਨਾਂ ਦੇ ਦੀਵਾਨ 20-21-22 ਫਰਵਰੀ ਤੋਂ ਕੱਟ ਕੇ 5-6-7 ਮਾਰਚ ਦੇ ਕਰਨੇ ਪਏ। ਰਾਤ ਉੱਥੇ ਲਾਸਟ ਦੀਵਾਨ ਸੀ, 9:45 ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। ਅੱਜ ਅੰਮ੍ਰਿਤ ਵੇਲੇ 2 ਵਜੇ ਉੱਥੇ ਦੀਵਾਨਾਂ ਦੀ ਸਮਾਪਤੀ ਹੋਈ। ਸੋ ਬਹੁਤ ਮਹਾਂਪੁਰਖ ਪਹੁੰਚੇ ਹੋਏ ਸੀ, ਲਗਭਗ 2.5-3 ਲੱਖ ਦਾ ਇਕੱਠ ਸੀ। ਅਨਾਜ ਮੰਡੀ ਵਿੱਚ ਕਿਤੇ ਬੈਠਣ ਨੂੰ ਥਾਂ ਨਹੀਂ ਸੀ। ਬਹੁਤ ਵੱਡਾ ਸਮਾਗਮ ਰਾਤ ਅੰਬਾਲਾ ਸ਼ਹਿਰ ਸਮਾਪਤ ਹੋਇਆ। ਸੋ ਅੱਜ ਦਿਨ ਦਾ ਅੰਮ੍ਰਿਤ ਸੰਚਾਰ ਸੀ ਪਿੰਡ ਦਿੱਤੂਪੁਰ ਜੋ ਨਾਭੇ ਇਲਾਕੇ 'ਚ ਪੈਂਦਾ ਉੱਥੇ ਦਿਨੇ ਅੰਮ੍ਰਿਤ ਸੰਚਾਰ ਸੀ। ਅੱਜ ਆਪਣਾ ਦੂਜਾ ਦੀਵਾਨ ਹੈ, ਕੱਲ੍ਹ ਬਾਬਾ ਦਲਵਾਰਾ ਸਿੰਘ ਜੀ ਰੋਹੀ ਸਰ ਵਾਲੇ, ਉਹਨਾਂ ਨੂੰ ਦਾਸ ਨੇ ਬੇਨਤੀ ਕੀਤੀ ਸੀ ਕਿ ਮੇਰੇ ਤੋਂ ਪਹਿਲੇ ਦਿਨ ਹਾਜ਼ਰੀ ਨਹੀਂ ਭਰੀ ਜਾਏਗੀ, ਆਪ ਪਹਿਲੇ ਦਿਨ ਜਾਓ, ਸੰਗਤ ਨੂੰ ਦਰਸ਼ਨ ਦਿਓ, ਬਚਨ ਸੁਣਾਓ। ਕੱਲ੍ਹ ਬਾਬਾ ਦਲਵਾਰਾ ਸਿੰਘ ਜੀ ਨੇ ਆਪ ਜੀ ਦੇ ਦਰਸ਼ਨ ਕੀਤੇ। ਸੋ ਸਤ ਸੰਗਤ, ਅੱਜ ਦਾ ਦੂਜਾ ਦੀਵਾਨ ਹੈ, ਕੱਲ੍ਹ ਨੂੰ ਲਾਸਟ ਦੀਵਾਨ ਹੈ। ਹਰ ਥਾਂ 'ਤੇ ਅੰਮ੍ਰਿਤ ਸੰਚਾਰ ਰੱਖਿਆ ਜਾਂਦਾ ਆਪਣੇ ਇਲਾਕੇ ਵਿੱਚ। ਪਹਿਲਾਂ ਮੈਂ ਰਾਮਗੜ੍ਹ ਪਿੰਡ 'ਚ ਆਇਆ ਸੀ, ਕਾਫੀ ਸਮਾਂ ਪਹਿਲਾਂ ਉੱਥੇ ਅੰਮ੍ਰਿਤ ਸੰਚਾਰ ਰੱਖਿਆ ਸੀ। ਇਸੇ ਤਰ੍ਹਾਂ ਇੱਥੇ ਵੀ ਅਮਰ ਦਾ ਬਾਟਾ ਕੱਲ੍ਹ ਨੂੰ ਤਿਆਰ ਹੋਣਾ। ਖੁਦ ਸਤਨਾਮ,
ਵਾਹਿਗੁਰੂ।
ਸਮਾਗਮ ਕਾਹਦੇ ਵਾਸਤੇ ਹੈ? ਅੰਮ੍ਰਿਤ ਛਕਾਉਣ ਵਾਸਤੇ, ਨਹੀਂ ਤੇ ਸਮਾਗਮ ਦਾ ਕੀ ਮਨੋਰਥ ਹੈ? ਲੰਗਰ ਪ੍ਰਸ਼ਾਦਾ ਤੇ ਮਿਲ ਹੀ ਜਾਏਗਾ, ਉਹ ਤੇ ਘਰਾਂ 'ਚ ਵੀ ਮਿਲ ਜੂ, ਉਹ ਤੇ ਲੰਗਰ ਤੇ ਤਿਆਰ ਹੁੰਦੇ ਰਹਿੰਦੇ ਨੇ, ਥਾਂ ਥਾਂ ਤੇ ਲੰਗਰ ਲੱਗਦੇ ਨੇ। ਔਰ ਸਤ ਸੰਗਤ ਜੀ, ਮਹਾਰਾਜ ਦੇ ਦਰਸ਼ਨ ਵੀ ਆਪਾਂ ਰੋਜ਼ ਕਰਦੇ ਹਾਂ। ਜੇ ਪ੍ਰਬੰਧਕਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਹੈ ਤੇ ਜ਼ਰੂਰੀ ਹੈ ਇਸ ਸਮਾਗਮ ਵਿੱਚ ਕੁਛ ਨਾ ਕੁਛ ਝਾੜ ਨਿਕਲੇ। ਇਸੇ ਵਾਸਤੇ ਇਹ ਮਹਾਨ ਉਪਰਾਲੇ ਕੀਤੇ ਜਾਂਦੇ ਨੇ। ਬੇਨਤੀ ਹੈ ਸੇਵਾਦਾਰਾਂ ਨੂੰ, ਧਿਆਨ ਦੇ ਕੇ ਸੁਣ ਲਿਓ ਭਾਈ, ਜਿਹੜੀ ਸੰਗਤ ਹੁਣ ਮੱਥਾ ਟੇਕ ਰਹੀ ਹੈ, ਪੰਜ ਮਿੰਟ ਦੇ ਵਿੱਚ ਵਿੱਚ ਜਿਹੜਾ ਆ ਕੇ ਬਹਿ ਜੇ ਬਹਿ ਜਾਵੇ, ਉਸ ਤੋਂ ਬਾਅਦ ਜਿਹੜਾ ਆਵੇ ਉਹਨੂੰ ਪੰਡਾਲ ਦੇ ਅੰਦਰ ਆਉਣ ਸਾਰ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਸਟੇਜ ਤੱਕ ਕੋਈ ਮੱਥਾ ਟੇਕਣ ਨਾ ਆਵੇ। ਇਦੂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਮੱਥਾ ਟੇਕ ਲਿਆ ਟੇਕ ਲਿਆ, ਹੁਣ ਜਿਹੜੀ ਸੰਗਤ ਆਏਗੀ ਪੰਡਾਲ ਦੇ ਜਿੱਥੋਂ ਸ਼ੁਰੂ ਹੁੰਦਾ ਹੈ, ਸੰਗਤ ਆਉਣੀ ਸ਼ੁਰੂ ਹੁੰਦੀ ਹੈ, ਉੱਥੇ ਦੋ ਸੇਵਾਦਾਰ ਬਹਿ ਜਾਓ, ਅੱਗੇ ਤੱਕ ਸੰਗਤ ਨਾ ਆਵੇ। ਕਿਉਂਕਿ ਸੰਗਤ ਦੇ ਆਉਣ ਜਾਣ ਆਉਣ ਨਾਲ ਸਾਰੀ ਸੰਗਤ ਦਾ ਆਨੰਦ ਖਰਾਬ ਹੁੰਦਾ, ਸਾਰੇ ਵੇਖਦੇ ਨੇ ਕੌਣ ਆਇਆ ਕੌਣ ਗਿਆ, ਸਾਰਿਆਂ ਦਾ ਧਿਆਨ ਟੁੱਟਦਾ। ਆਪਾਂ ਜਿੰਨੇ ਬੈਠੇ ਹਾਂ, ਸਮਾਂ ਆਪਣੇ ਕੋਲ ਥੋੜ੍ਹਾ ਹੈ, ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲੈਣ ਵਾਸਤੇ ਆਏ। ਸੋ ਇਸ ਕਰਕੇ ਬੇਨਤੀ ਹੈ ਭਾਈ, ਸੇਵਾਦਾਰਾਂ ਨੇ ਕੰਟਰੋਲ ਕਰਨਾ, ਅੱਗੇ ਤੱਕ ਸੰਗਤ ਮੱਥਾ ਟੇਕਣ ਵਾਸਤੇ ਨਾ ਆਵੇ। ਜਿੱਥੋਂ ਇਹ ਪੰਡਾਲ ਸ਼ੁਰੂ ਹੁੰਦਾ ਉੱਥੋਂ ਹੀ ਸੰਗਤ ਨੂੰ ਬਿਠਾ ਦਿਆ ਕਰਨ, ਹੁਕਮਨਾਮੇ ਮੌਕੇ ਮੱਥਾ ਟੇਕ ਲਵੇਗੀ ਸੰਗਤ, ਦੂਰੋਂ ਹੀ ਨਮਸਕਾਰ ਕਰਕੇ ਬਹਿ ਜਾਣ ਸਾਰੇ। ਪ੍ਰਭ ਕੀ ਉਸਤਤ ਕਰ ਹੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਕਾਫੀ ਸਮੇਂ ਤੋਂ ਆਪ ਜੀ ਨੇ ਜਥੇ ਤੋਂ ਆਨੰਦ ਮਾਣਿਆ। ਕਈ ਪ੍ਰੇਮੀ ਕਹਿੰਦੇ ਹੋਣਗੇ ਕੱਲ ਬਾਬੇ ਆਏ ਨਹੀਂ ਜੀ। ਸਤ ਸੰਗਤ ਜੀ, ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਉਹ ਨਹੀਂ ਇਹ ਗੱਲ ਕਹਿੰਦੇ, ਉਹ ਕੀ ਕਹਿੰਦੇ ਨੇ, ਗੁਰੂ ਦੀ ਗੱਲ ਸੁਣਾਵੇ ਭਾਵੇਂ
ਕੋਈ ਸੁਣਾਵੇ।
ਕਈ ਤੇ ਮੈਂ ਵੇਖਿਆ ਕਿ ਕਹਿਣਗੇ ਦਰਵਾਜੇ ਅੱਗੇ ਖੜ ਕੇ, ਬਾਬਾ ਜੀ ਸਾਨੂੰ ਨਹੀਂ ਪਤਾ, ਜੋ ਮਰਜ਼ੀ ਹੋਵੇ ਆਉਣੇ ਚਾਹੀਦੇ ਤੁਸੀਂ। ਕਈ ਕੋਈ ਗੱਲ ਨਹੀਂ ਬਾਬਾ ਜੀ, ਆਰਾਮ ਕਰ ਲਓ ਦੁਆਨ ਤੇ ਫਿਰ ਵੀ ਲੱਗ ਜਾਣਗੇ। ਖੁਸ਼ ਸਤਨਾਮ, ਆਪੋ ਆਪਣੀ ਸ਼ਰਧਾ, ਕਿਸੇ ਦਾ ਮਨ ਇੱਥੇ ਖੜਾ ਸਾਡੀ ਬੇਇੱਜ਼ਤੀ ਹੋਜੂ, ਤੇ ਕਿਸੇ ਦਾ ਮਨ ਇੱਥੇ ਖੜਾ ਹੈ ਵੀ ਜੇ ਬਾਂਹ ਦੁਆਰਾ ਹਿੱਲ ਗਈ ਫਿਰ ਕੰਮ ਖਰਾਬ ਹੋਜੂ, ਕਈ ਇਸ ਤਰ੍ਹਾਂ ਕਹਿੰਦੇ ਆ। ਪਰ ਚਲੋ ਮੈਂ ਤੇ ਆਪ ਹੀ ਟੇਕ ਕੇ ਬਹਿਣ ਵਾਲਾ ਨਹੀਂ, ਦੀਵਾਨ ਇੱਥੇ ਨਹੀਂ ਤੇ ਉੱਥੇ। ਮੈਨੂੰ ਡਾਕਟਰਾਂ ਨੇ ਬੜਾ ਮਨਾ ਕੀਤਾ ਸੀ ਵੀ ਬਾਬਾ ਜੀ ਟਾਂਕੇ ਜਿੰਨਾ ਚਿਰ ਕੱਟੇ ਨਹੀਂ ਜਾਂਦੇ ਆਰਾਮ ਕਰੋ, ਪਰ ਨਹੀਂ, ਐਕਸੀਡੈਂਟ ਤੋਂ ਚੌਥੇ ਦਿਨ ਦੀਵਾਨ ਲਾਉਣ ਲੱਗ ਗਏ ਸੀ। ਹੁਣ ਤੱਕ ਮਰ ਦੀ ਕਿਰਪਾ ਹੈ, ਦਿਨ ਰਾਤ ਅੰਮ੍ਰਿਤ ਸੰਚਾਰ ਹੋ ਰਹੇ ਨੇ, ਭਾਵੇਂ ਫੜ ਕੇ ਲਿਜਾਂਦੇ ਰਹੇ ਨੇ ਸੇਵਾਦਾਰ, ਬਿਠਾਇਆ ਵੀ ਨਹੀਂ ਸੀ ਜਾਂਦਾ, ਹੁਣ ਤੇ ਚਲੋ ਕਾਫੀ ਕਿਰਪਾ ਹੋ ਗਈ। ਸੋ ਸਾਧ ਸੰਗਤ, ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਨੂੰ ਸਾਰਿਆਂ ਨੂੰ ਇਸ ਭਾਗ ਸਮਾਂ ਬਖਸ਼ਿਆ ਤੇ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਦੀਵਾਨ 7 ਲੱਗਣ, ਦੀਵਾਨ 5 ਲੱਗਣ, ਦੀਵਾਨ 3 ਲੱਗਣ, ਜ਼ਰੂਰੀ ਹੈ ਉਹਦਾ ਕੋਈ ਨਾ ਕੋਈ ਝਾੜ ਨਿਕਲੇ। ਜੇ ਫਸਲ ਬਹੁਤ ਹੈ, ਝਾੜ ਹੀ ਕੋਈ ਨਾ ਨਿਕਲੇ ਤੇ ਫਿਰ ਐਵੇਂ ਫਸਲ ਬੀਜਣ ਦਾ
ਕੀ ਫਾਇਦਾ?
ਫਸਲ ਦਾ ਤੇ ਮਤਲਬ ਹੀ ਹੈ ਕੋਈ ਨਾ ਕੋਈ ਝਾੜ ਨਿਕਲੇ। ਬਾਕੀ ਗੁਰੂ ਦੀ ਗੱਲ ਸੁਣਾਵੇ ਸਾਨੂੰ ਕੋਈ ਸੁਣਾਵੇ, ਉਹ ਭਾਵੇਂ ਬਾਬਾ ਦਲਵਾਰਾ ਸਿੰਘ ਹੋਵੇ, ਉਹ ਭਾਵੇਂ ਜਥਾ ਪਰਮੇਸ਼ਰ ਦੁਆਰ ਤੋਂ ਆਇਆ ਹੋਵੇ, ਭਾਵੇਂ ਜਥਾ ਰਾੜਾ ਸਾਹਿਬ ਤੋਂ ਆਇਆ ਹੋਵੇ, ਭਾਵੇਂ ਜਥਾ ਨਾਨਕ ਸਰ ਤੋਂ ਆਇਆ ਹੋਵੇ, ਭਾਵੇਂ ਜਥਾ ਜਿੱਥੋਂ ਮਰਜ਼ੀ ਆਵੇ, ਗੱਲ ਗੁਰੂ ਦੀ ਸੁਣਾਵੇ, ਉਹ ਜਥੇਦਾਸੀ ਸਤਿਕਾਰ ਕਰਦਾ। ਤੇ ਜਿਹੜਾ ਜਥਾ ਗੁਰੂ ਨਾਲੋਂ ਤੋੜ ਕੇ ਆਪਣੇ ਨਾਲ ਹੀ ਜੋੜੀ ਜਾਏ, ਜਿਹੜੇ ਆਪਣੀਆਂ ਗੱਲਾਂ ਸੁਣਾਈ ਜਾਣ, ਉਹਨਾਂ ਤੋਂ ਆਪਾਂ ਕਿਨਾਰਾ ਕਰਨਾ। ਖੁਦ ਸਤਨਾਮ,
ਸ੍ਰੀ ਵਾਹਿਗੁਰੂ।
ਉਹ ਆਪ ਵੀ ਡੁੱਬ ਜਾਣਗੇ ਤੇ ਸਾਨੂੰ ਵੀ
ਡੋਬ ਦੇਣਗੇ,
ਡੋਬ ਦੇਣਗੇ। ਉਹਨਾਂ ਦੀ ਬਾਬਤ ਹੀ ਆਖਿਆ, ਨਾਨਕ ਕੱਚੜਿਆਂ ਸਿਉਂ ਤੋੜ ਤੂੰਡ ਸੱਜਣ ਸੰਤ ਬੁਕੀ, ਹੋਏ ਜੀਵਨ ਦੇ ਵਿਛੜੇ ਹੋਏ ਮੋਇਆ ਨਾ ਜਾਹੀ ਚੋ। ਸੋ ਸਤਸੰਗ ਜੀ, ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾਨ, ਸ਼ਬਦ ਸਾਡਾ ਪੀਰ, ਅਸੀਂ ਸ਼ਬਦ ਦੇ ਪੁਜਾਰੀ, ਸਤਿਗੁਰਾਂ ਨੇ ਸਾਨੂੰ ਸ਼ਬਦ ਦੇ ਪੁਜਾਰੀ ਬਣਾਏ। ਸਤਸੰਗ ਜੀ, ਕਿੱਡੀ ਵੱਡੀ ਬਖਸ਼ਿਸ਼ ਹੈ, ਕਿੱਡੀ ਵੱਡੀ ਰਹਿਮਤ ਹੈ ਸਤਿਗੁਰਾਂ ਦੀ। ਕੱਲ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਭਾਵੇਂ ਕਿ ਖਿਮਾ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ ਹੈ, ਸੱਚੀ ਗੱਲ ਤੇ ਸੱਚੀ ਹੈ। ਤੇ ਜੇ ਆਪਾਂ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਵੀ ਸੱਚ ਨਹੀਂ ਬੋਲਣਾ ਤੇ ਫਿਰ ਐਵੇਂ ਚੋਲੇ ਪਾਉਣ ਦਾ
ਕੀ ਫਾਇਦਾ,
ਫਿਰ ਐਵੇਂ ਚਿਮਟੇ ਵਜਾਉਣ ਦਾ
ਕੀ ਫਾਇਦਾ,
ਕੀ ਫਾਇਦਾ? ਜਿਹੜੇ ਗੁਰੂ ਦਾ ਖਾਣੇ ਉਹ ਖਾਂਦੇ ਹੋਈਏ ਨਾ, ਉਹਦੇ ਗੀਤ ਗਾਉਣੇ ਵੀ ਜ਼ਰੂਰੀ ਨੇ, ਉਸ ਗੁਰੂ ਦੀ ਵਡਿਆਈ ਕਰਨੀ ਵੀ ਜ਼ਰੂਰੀ ਹੈ। ਜਿਹੜੀ ਚੀਜ਼ ਵਧੀਆ ਹੈ ਉਹਨੂੰ ਵਧੀਆ ਕਿਹਾ ਜਾਂਦਾ, ਜਿਹੜੀ ਘਟੀਆ ਹੋਵੇ ਉਹ ਆਪ ਹੀ ਉਹਨਾਂ ਦੀ ਇਨਸਲਟ, ਇਹਦੇ ਵਿੱਚ ਉਹਨਾਂ ਦੀ ਤੋਹੀਨ ਹੋ ਜਾਂਦੀ ਕਹਿ ਲਓ। ਚਲੋ ਸਿੱਧਾ ਸਾਧ ਸੰਗਤ, ਜਿਹੜੀ ਚੀਜ਼ ਵਧੀਆ ਹੈ, ਮਹਾਰਾਜ ਨੇ ਜੇ ਕੋਈ ਠੱਗ ਹੈ ਤੇ ਉਹਨੂੰ ਠੱਗ ਬਾਣੀ ਨੇ ਵੀ ਆਖਿਆ, ਜੇ ਕੋਈ ਸੱਚਾ ਹੈ ਉਹਨੂੰ ਸੱਚਾ ਆਖਿਆ, ਜੇ ਕੋਈ ਝੂਠਾ ਹੈ ਤੇ ਉਹਨੂੰ ਝੂਠਾ ਆਖਿਆ। ਸੋ ਸਾਧ ਸੰਗਤ ਜੀ, ਗੁਰੂ ਘਰ ਦਾ ਆਪਾਂ ਖਾਂਦੇ ਹਾਂ, ਮੈਂ ਰਾਤ ਅੰਬਾਲੇ ਵੀ ਬੇਨਤੀ ਕੀਤੀ ਸੀ, ਭਾਵੇਂ ਕੋਈ ਰਾਗੀ ਹੈ, ਭਾਵੇਂ ਕੋਈ ਢਾਡੀ ਹੈ, ਭਾਵੇਂ ਕੋਈ ਕਥਾ ਵਾਚਕ ਹੈ, ਭਾਵੇਂ ਕੋਈ ਸੰਤ ਹੈ, ਭਾਵੇਂ ਕੋਈ ਗ੍ਰੰਥੀ ਹੈ, ਅਸੀਂ ਜਿੰਨੇ ਵੀ ਹਾਂ, ਇਹ ਜਿੰਨੇ ਵੀ ਸਾਡੀ ਲਿਸਟ ਹੈ, ਗੁਰਮੁਖੋ ਅਸੀਂ ਗੁਰੂ ਘਰ ਦਾ ਹੀ ਖਾਂਦੇ। ਜਿਹੜੀਆਂ ਐਡੀਆਂ ਐਡੀਆਂ ਗੱਡੀਆਂ ਨੇ ਕਿਹਦੀਆਂ ਨੇ? ਇਹ ਗੁਰੂ ਘਰ ਦੀਆਂ ਨੇ। ਇਹ ਜਿਹੜੇ ਚੋਲੇ ਪਾਏ ਨੇ ਕਿਹਦੇ ਨੇ? ਸੰਗਤ ਦੇ ਨੇ। ਸੰਗਤ ਗੁਰੂ ਦੀ ਹੈ, ਇਹ ਗੁਰੂ ਘਰ ਦਾ, ਸਭ ਕੁਛ ਗੁਰੂ ਘਰ ਦਾ। ਜਿਹਦਾ ਖਾਈਏ ਉਸੇ ਦੇ ਗੁਣ ਗਾਈਏ, ਜਿਹਦਾ ਖਾਈਏ ਉਸੇ ਦੇ ਗੁਣ ਗਾਈਏ। ਸਾਧ ਸੰਗਤ ਜੀ, ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਡਿਊਟੀ ਲਾਈ ਹੈ, ਤੇ ਸਾਡਾ ਵੀ ਫਰਜ਼ ਹੈ। ਕੁੱਕਰ, ਇੱਕ ਕੁੱਤਾ ਆਪਣੇ ਮਾਲਕ ਦੇ ਘਰ ਦਾ ਖਾਂਦਾ, ਵਧਿਆ ਖਾਂਦਾ, ਟੁੱਕ ਖਾਂਦਾ, ਪ੍ਰਸ਼ਾਦਾ ਖਾਂਦਾ, ਉਹ ਛਕਦਾ ਨਾ, ਉਹ ਗੁਰੂ ਘਰ ਆਪਣੇ ਮਾਲਕ ਦਾ ਖਾਂਦਾ, ਤੇ ਸਾਰੀ ਸਾਰੀ ਰਾਤ ਪਹਿਰਾ ਦਿੰਦਾ ਕਿਤੇ ਚੋਰ ਚੋਰੀ ਨਾ ਕਰ ਲਿਆ। ਸਾਰੀ ਰਾਤ ਕੁੱਤਾ ਭੌਂਕਦਾ, ਸਾਰੀ ਸਾਰੀ ਰਾਤ ਮਾੜਾ ਜਿਹਾ ਕੋਈ ਖੜਕਾ ਕਰੂਗਾ, ਉਹ ਬੜਾ ਭੌਂਕਦਾ, ਕਿਉਂ? ਮੇਰੇ ਮਾਲਕ ਦੇ ਘਰ ਵਿੱਚੋਂ ਕੋਈ ਚੀਜ਼ ਚੋਰੀ ਕਰਕੇ ਨਾ ਲੈ ਜਾਵੇ। ਗੁਰੂ ਪਿਆਰਿਓ, ਉਹ ਕੁੱਤਾ ਕਿਉਂ ਭੌਂਕਦਾ? ਕਿਉਂਕਿ ਉਹਨੂੰ ਪਤਾ ਮੈਂ ਮਾਲਕ ਦਾ ਖਾਨਾ ਹੈ। ਜੇ ਮੇਰੇ ਵਰਗੇ ਮਾਲਕ ਦਾ ਖਾਂਦੇ ਨੇ, ਭਾਵੇਂ ਸੰਤ ਨੇ, ਭਾਵੇਂ ਰਾਗੀ ਨੇ, ਭਾਵੇਂ ਢਾਡੀ ਨੇ, ਮੈਂ ਵੀ ਵਿੱਚ ਹੀ ਹਾਂ। ਜੇ ਸਾਨੂੰ ਪਤਾ ਲੱਗੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਅਗਨ ਭੇਟ ਕੀਤਾ, ਜੇ ਮੇਰੇ ਵਰਗੇ ਉੱਥੇ ਜਾ ਕੇ ਵੇਖਦੇ ਵੀ ਨਹੀਂ, ਤੇ ਫਿਰ ਸਾਡੇ ਨਾਲੋਂ ਕੁੱਤਾ ਚੰਗਾ। ਸਾਡਾ ਫਰਜ਼ ਹੈ ਜਿਸ ਗੁਰੂ ਦਾ ਖਾਂਦੇ ਹੋਈਏ ਉਸ ਗੁਰੂ ਦੀ ਵਡਿਆਈ ਕਰੀਏ, ਜਿਸ ਗੁਰੂ ਦਾ ਦਿੱਤਾ ਖਾਂਦੇ ਆ, ਜਿਸ ਗੁਰੂ ਦਾ ਦਿੱਤਾ ਪਾਨੇ ਆ, ਜਿਸ ਗੁਰੂ ਦਾ ਦਿੱਤਾ ਹੰਢਾਨੇ ਆ, ਜਿਸ ਗੁਰੂ ਦੀਆਂ ਦਿੱਤੀਆਂ ਗੱਡੀਆਂ ਵਿੱਚ ਰਹਿੰਦੇ ਆ, ਜਿਸ ਗੁਰੂ ਦੇ ਕਰਕੇ ਸਾਨੂੰ ਮਾਨ ਮਿਲਦਾ, ਜਿਸ ਗੁਰੂ ਕਰਕੇ ਸਤਿਕਾਰ ਮਿਲਦਾ, ਉਸ ਗੁਰੂ ਦੀ ਵਡਿਆਈ ਕਰਨੀ ਵੀ ਸਾਡਾ ਫਰਜ਼ ਹੈ, ਜ਼ਰੂਰੀ ਹੈ। ਜੇ ਕਿਤੇ ਸਤਿਗੁਰਾਂ ਦੀ ਬੇਅਦਬੀ ਹੋਵੇ, ਜੇ ਮੇਰੇ ਵਰਗਾ ਉੱਥੇ ਜਾ ਕੇ ਨਾ ਖੜੇ, ਫਿਰ ਕੀ ਪਿਆਰ ਹੈ ਸਾਡਾ? ਜੇ ਮੇਰੇ ਵਰਗੇ ਨੂੰ ਪਤਾ ਲੱਗ ਜੇ ਵੀ ਅੱਜ ਮਰਦ ਫਲਾਣੇ ਥਾਂ ਤੇ ਬੇਅਦਬੀ ਹੋ ਗਈ, ਤੇ ਜੇ ਜਾ ਕੇ ਵੇਖੇ ਵੀ ਨਾ, ਤੇ ਫਿਰ ਪਿਆਰ ਨਹੀਂ, ਫਿਰ ਤੇ ਵਪਾਰ ਹੀ ਹੈ। ਖੁਸ਼ ਸਤਨਾਮ,
ਸ੍ਰੀ ਵਾਹਿਗੁਰੂ।
ਫਿਰ ਤੇ ਵਪਾਰ ਹੈ, ਫਿਰ ਕਾਹਦਾ ਪਿਆਰ ਹੈ? ਪਿਆਰ ਦਾ ਤੇ ਪਤਾ ਹੀ ਇੱਥੇ ਲੱਗਣਾ ਹੈ, ਰਿਸ਼ਤੇਦਾਰੀ ਚ ਪਤਾ ਲੱਗ ਜੇ ਫਲਾਣੇ ਨੂੰ ਵੱਜੀ ਹੈ ਸੱਟ, ਭੱਜ ਲੈਂਦੇ ਹਾਂ, ਵੇਖੀਏ ਤੇ ਸਹੀ ਕੀ ਹੋਇਆ। ਕੋਈ ਖਬਰ ਦੇਵੇ ਸਾਡੇ ਘਰ ਦੇ ਮੈਂਬਰ ਦਾ ਐਕਸੀਡੈਂਟ ਹੋ ਗਿਆ, ਉਸੇ ਸਮੇਂ ਜਿਹੜਾ ਵੀ ਕੰਮ ਕਰਨੇ ਆ ਛੱਡ ਕੇ ਦੌੜ ਲੈਂਦੇ ਹਾਂ, ਕਿੱਥੇ ਹੋ ਗਿਆ, ਕਿੰਨੀ ਕੁ ਸੱਟ ਵੱਜੀ, ਕਿੰਨਾ ਕੁ ਨੁਕਸਾਨ ਹੋਇਆ। ਗੁਰੂ ਪਿਆਰਿਓ, ਜੇ ਮਰਨ ਨਾਲ ਪਿਆਰ ਹੋਏਗਾ ਫਿਰ ਵੀ ਦੌੜੇ ਜਾਣਗੇ, ਜੇ ਸਤਿਗੁਰਾਂ ਨਾਲ ਪਿਆਰ ਹੋਏਗਾ ਫਿਰ ਵੀ ਜਾਵਾਂਗੇ, ਤੇ ਜੇ ਨਹੀਂ ਜਾਂਦੇ ਫਿਰ ਤੇ ਗੁਰੂ ਦੇ ਘਰ ਦਾ, ਫਿਰ ਤੇ ਮਾਲਕ ਦੇ ਘਰ ਦੀ ਰੋਟੀ ਖਾਂਦਾ, ਸਾਰੀ ਰਾਤ ਪਹਿਰਾ ਦਿੰਦਾ, ਸਾਡੇ ਨਾਲੋਂ ਕੁੱਤਾ ਚੰਗਾ। ਅਸੀਂ ਗੁਰੂ ਘਰ ਦਾ ਖਾਈਏ ਤੇ ਗੁਰੂ ਦੇ ਬਚਨਾਂ ਤੇ ਪਹਿਰਾ ਨਾ ਦਈਏ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਥਾਂ ਥਾਂ ਤੇ ਹੋ ਰਹੀ ਹੈ। ਸਾਧ ਸੰਗਤ, ਜੇ ਅੱਜ ਇੱਕ ਨਾ ਹੋਏ ਤੇ ਹੁੰਦੀ ਵੀ ਰਹਿਣੀ, ਜੇ ਫੁੱਟ ਨਾ ਖਤਮ ਹੋਈ ਤੇ ਹੁੰਦੀ ਰਹਿਣੀ, ਜੇ ਅਜੇ ਵੀ ਪਹਿਰੇਦਾਰ ਨਾ ਬਣੇ ਤੇ ਹੁੰਦੀ ਰਹਿਣੀ। ਆਪਾਂ ਬਹੁਤ ਕੁਝ ਵੇਖਿਆ ਸਾਧ ਸੰਗਤ, ਹੁਣ ਤੱਕ ਬਹੁਤ ਘਾਟੇ ਵਿੱਚ ਗਏ ਆ। ਘਾਟੇ ਵਿੱਚ ਜਾਣ ਦਾ ਕਾਰਨ ਹੀ ਇਹ ਹੈ, ਸਾਨੂੰ ਸਾਡੀ ਫੋਟੀ ਮਾਰੀ ਜਾਂਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਫਿਰ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਨੂੰ ਸਾਡੀ ਫੋਟੀ ਮਾਰੀ ਜਾਂਦੀ। ਰਾਗੀ ਨੂੰ ਕੀਰਤਨ ਕਰਨ ਲਾ ਦਿਓ, ਕਹਿੰਦੇ ਧਾਰਨਾ ਇਹ ਕੀ ਹੁੰਦੇ ਨੇ, ਲੈ ਇਹਨਾਂ ਨੂੰ ਪਤਾ ਹੀ ਨਹੀਂ, ਇਹ ਕੱਚੀ ਬਾਣੀ ਪੜ੍ਹਦੇ ਨੇ। ਅਖੇ ਜੀ, ਇਹ ਸਿੱਧਾ ਕੀਰਤਨ ਕਰਦੇ ਨੇ, ਵੀ ਪੁੱਠਾ ਕਰਦਾ ਹੁੰਦਾ ਕੋਈ? ਕੀਰਤਨ ਪੁੱਠਾ ਵੀ ਹੁੰਦਾ, ਉਹਨੂੰ ਪੁੱਛੇ ਵੀ ਜੇ ਇਹ ਸਿੱਧਾ ਕਰਦੇ ਤੇ ਤੂੰ ਪੁੱਠਾ ਕਰਦਾ? ਕੀਰਤਨ ਤੇ ਹੈ ਹੀ ਸਿੱਧਾ। ਬਾਬਾ ਅਤਰ ਸਿੰਘ ਕਹਿੰਦੇ ਸੀ, ਗੁਰੂ ਦੇ ਗਾਵੇ ਗੀਤ ਭਾਵੇਂ ਜਿਵੇਂ ਮਰਜ਼ੀ। ਇਹਦਾ ਮਤਲਬ ਫਿਰ ਰਾਗੀ ਗਾ ਸਕਦਾ ਹੈ, ਜਿਹੜੇ ਵਿਚਾਰੇ ਅਨਪੜ੍ਹ ਪਿੰਡਾਂ ਦੇ ਜੱਟ ਨੇ ਉਹ ਫਿਰ ਨਾ ਹੀ ਗਾਉਣ, ਉਹ ਕੀ ਕਰਨ? ਇੱਥੇ ਜਿੰਨੇ ਟਰਾਲੀਆਂ ਚ ਆਇਓ ਆ ਮੈਂ ਗਾਉਣਾ, ਖਿਮਾ ਕਰਿਓ ਮੇਰੇ ਨਾਲੋਂ ਵਧੀਆ ਕਈ ਟਰਾਲੀਆਂ ਚ ਬਹਿ ਕੇ ਗਾਈ ਜਾਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗਾਉਂਦੇ ਨੀ ਤੁਸੀਂ? ਟਰਾਲੀਆਂ ਚ ਆਉਂਦੇ ਹੋ, ਸ਼ਬਦ ਪੜ੍ਹਦੇ, ਬੀਬੀਆਂ ਅਲੱਗ ਪੜ੍ਹਦੀਆਂ ਨੇ, ਭਾਈ ਅਲੱਗ ਪੜ੍ਹਦੇ ਨੇ, ਜਿਹੜਾ ਮਰਜ਼ੀ ਪੜ੍ਹ ਲਓ। ਪ੍ਰਸ਼ਾਦੇ ਪਕਾਉਂਦੀਆਂ ਬੀਬੀਆਂ ਤਾਂ ਪੜ੍ਹਦੀਆਂ ਨੇ, ਨਾ ਟਰਾਲੀ 'ਚ ਦੱਸੋ ਰਾਗ ਕਿਵੇਂ ਪੜ੍ਹੋਗੇ, ਟਰਾਲੀ 'ਚ ਕਿੱਦਾਂ ਰਾਗ ਪੜ੍ਹੋਗੇ ਭਾਈ? ਇਹ ਕਾਹਦੇ ਵਾਸਤੇ? ਹਰ ਇੱਕ ਦਾ ਭਲਾ ਹੋਵੇ। ਖਿਮਾ ਕਰਿਓ, ਤੁਸੀਂ ਪੜ੍ਹੇ ਲਿਖੇ ਲੋਕ ਹੋ, ਪੰਡਿਆ ਜਿਹੜਾ ਆਪਣਾ ਲੁਧਿਆਣੇ ਦਾ ਏਰੀਆ, ਇਹ ਬਹੁਤ ਅੱਗੇ ਚੱਲਦਾ। ਥੋੜਾ ਜਿਹਾ ਹੋਰ ਅੱਗੇ ਚੱਲ ਜਾਓ ਹੁਸ਼ਿਆਰਪੁਰ ਨੂੰ, ਸੱਚਮੁੱਚ ਹੀ ਬੜੇ ਹੁਸ਼ਿਆਰ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਪੂਰਥਲਾ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ ਬੜੇ ਹੁਸ਼ਿਆਰ ਨੇ, ਬੜੇ ਸਮਝਦਾਰ ਨੇ। ਪੜੋ ਰਾਗ, ਨਾਲ ਦੀ ਨਾਲ ਸਮਝ ਲੈਣਗੇ ਇਹ ਕੀ ਕਹਿੰਦਾ। ਇੱਧਰ ਲੰਘ ਜਾਓ ਮਾਨਸਾ ਬਠਿੰਡੇ ਵੱਲ, ਉੱਥੇ ਪੜੋ ਰਾਗ, ਇਹ ਕਹਿਣਗੇ ਕਈ ਕਰਦਾ ਕੀ ਹੈ, ਇਹ ਪਤਾ ਹੀ ਨਹੀਂ ਲੱਗਦਾ ਕਹਿੰਦਾ ਕੀ ਹੈ। ਕਿਵਾ ਕਰਿਓ, ਮੈਂ ਰਾਗ ਦੀ ਨਿੰਦਿਆ ਨਹੀਂ ਕਰਦਾ, ਸਤਿਗੁਰਾਂ ਨੇ ਬਾਣੀ ਰਾਗਾਂ ਚ ਉਚਾਰੀ ਹੈ, ਪੜ੍ਹਨੀ ਵੀ ਰਾਗਾਂ ਚ ਚਾਹੀਦੀ ਹੈ, ਪੜ੍ਹਨੀ ਵੀ ਰਾਗਾਂ ਚ ਹੈ, ਆਤਮਕ ਆਨੰਦ ਆਏਗਾ, ਆਤਮਕ ਰਸ ਆਏਗਾ। ਪਰ ਸਾਧ ਸੰਗਤ ਜੀ, ਉਹ ਬਾਅਦ ਦੀ ਗੱਲ ਹੈ, ਪਹਿਲਾਂ ਜੋੜਨ ਵਾਸਤੇ ਸਿੱਧਾ ਢੰਗ ਅਪਣਾਉਣਾ ਪੈਂਦਾ। ਢੰਗ ਸਿੱਧਾ ਹੈ, ਹਰ ਇੱਕ ਨੂੰ ਸਮਝ ਆ ਗਿਆ, ਹਰ ਇੱਕ ਨੂੰ ਪਤਾ ਲੱਗੇ, ਹਰ ਇੱਕ ਨੂੰ ਪਤਾ ਲੱਗੇ ਵੀ ਸਤਿਗੁਰਾਂ ਦੀ ਬਾਣੀ ਸਾਨੂੰ ਕੀ ਕਹਿ ਰਹੀ। ਸਮਝਾਉਣ ਦਾ ਤਰੀਕਾ ਕੋਈ, ਮੈਂ ਬੇਨਤੀ ਕਰ ਰਿਹਾ ਨਾ ਕਿ ਰਾਗੀ ਹੈ ਉਹ ਆਪਣੀ ਥਾਂ ਤੇ ਠੀਕ ਹੈ, ਕੋਈ ਧਾਰਨਾ ਪੜ੍ਹਦਾ ਉਹ ਆਪਣੀ ਥਾਂ ਤੇ
ਠੀਕ ਹੈ।
ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ 9 ਲੱਖ ਨੂੰ ਧਾਰਨਾ ਪੜ੍ਹ ਕੇ ਅੰਮ੍ਰਿਤ ਛਕਾ ਦਿੱਤਾ। ਖੁਸਤਨਾ
ਸ੍ਰੀ ਵਾਹਿਗੁਰੂ।
ਦੂਰ ਨੇ ਕਿਤੇ, ਉਹ ਦੂਰ ਨੇ ਕਿਤੇ, ਆਪਣੇ ਤੋਂ ਨੇੜੇ ਹੀ ਆ ਰਾੜਾ ਸਾਹਿਬ। 9 ਲੱਖ ਨੂੰ ਅੰਮ੍ਰਿਤ ਛਕਾ ਦਿੱਤਾ, ਧਾਰਨਾ ਹੀ ਪੜ੍ਹੀਆਂ ਸੀ। ਕਿਹੜੀ ਕੈਸਟ ਉਹਨੇ ਜਿਹਦੇ ਵਿੱਚ ਰਾਗ ਪੜਿਆ ਹੋਇਆ ਹੋਵੇ। ਬਾਬਾ ਅਤਰ ਸਿੰਘ ਵੀ ਸਿੱਧਾ ਹੀ ਕੀਰਤਨ ਕਰਦੇ ਸੀ, ਆਨੰਦ ਬਣਦਾ ਸੀ। ਧਿਆਨ ਦਿਓ ਜਰਾ, ਗੁਰੂ ਸਵਾਰਿਓ, ਸਾਰਿਆਂ ਨੂੰ ਸਮਝਾਉਣ ਵਾਸਤੇ, ਸਿੱਧੇ ਲੋਕਾਂ ਨੂੰ ਸਮਝਾਉਣ ਵਾਸਤੇ ਸਿੱਧਾ ਜਿਹਾ ਢੰਗ ਅਪਣਾਉਣਾ ਪਿਆ, ਉਹ ਢੰਗ ਸੌਖਾ ਅਪਣਾਉਣਾ ਪਿਆ। ਇਸ ਕਰਕੇ ਮਹਾਂਪੁਰਸ਼ਾਂ ਨੇ ਵੇਖਣਾ, ਜ਼ਿਮੀਂਦਾਰ ਖੇਤਾਂ 'ਚ ਕੰਮ ਕਰਦੇ ਨੇ, ਉੱਥੇ ਉਹਨਾਂ ਨੂੰ ਕਹਿਣਾ ਗੀਤ ਕਿਉਂ ਗਾਉਂਦੇ ਹੋ, ਆਹ ਪੜ੍ਹੋ ਧਾਰਨਾ, ਚਲੋ ਲਾ ਤੇ। ਮੈਂ ਬੇਨਤੀ ਇਹ ਕਰਦਾ ਹੈ ਕਿ ਭਾਵੇਂ ਅੱਜ ਕੋਈ ਧਾਰਨਾ ਵਾਲਾ ਕੀਰਤਨ ਕਰਦਾ, ਭਾਵੇਂ ਕੋਈ ਰਾਗ ਪੜ੍ਹਦਾ, ਭਾਵੇਂ ਢਾਡੀ ਵਾਰ ਪੜ੍ਹਦਾ, ਭਾਵੇਂ ਕਵੀਸ਼ਰ ਕਵਿਤਾ ਪੜ੍ਹਦਾ, ਭਾਵੇਂ ਕਥਾ ਵਾਚਕ ਕਥਾ ਕਰਦਾ, ਜਿੰਨਾ ਚਿਰ ਅਸੀਂ ਇੱਕ ਨਹੀਂ ਹੁੰਦੇ, ਸਾਡੀ ਫੁੱਟ ਖਤਮ ਨਹੀਂ ਹੁੰਦੀ, ਉਹਨਾਂ ਚਿਰ ਬੇਅਦਬੀ ਹੋਣੋਂ ਵੀ ਨਹੀਂ ਹਟ ਸਕਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਥਾਂ ਥਾਂ ਤੇ ਪਖੰਡ ਦੇ ਡੇਰੇ ਕਾਇਮ ਹੋਣੋਂ ਨਹੀਂ ਹਟ ਸਕਦੇ। ਕਿਉਂ ਨਹੀਂ ਹਟ ਸਕਦੇ? ਕਿਉਂਕਿ ਪਤਾ ਫੁੱਟ ਪਈ, ਜਿਹੜੇ ਘਰ ਚ ਫੁੱਟ ਪੈ ਜੇ ਫਾਇਦਾ ਨਜਾਇਜ਼, ਉਹਦਾ ਨਜਾਇਜ਼ ਫਾਇਦਾ ਗਵਾਂਢੀ ਲੈ ਜਾਂਦੇ ਨੇ। ਜਿਹੜੇ ਪਿੰਡ ਚ ਫੁੱਟ ਪੈ ਜੇ ਪਿੰਡ ਤਬਾਹ, ਜਿਹੜੇ ਘਰ ਚ ਫੁੱਟ ਪੈ ਜੇ ਉਹ ਘਰ ਤਬਾਹ। ਗੁਰਮੁਖੋ ਫੁੱਟ ਦੇਸ਼ ਚ ਪੈ ਜੇ, ਦੇਸ਼ਾਂ ਦੇ ਦੇਸ਼ ਤਬਾਹ ਹੋ ਜਾਂਦੇ, ਸਾਡੇ ਚ ਵੀ ਫੁੱਟ ਪਈ। ਪੇਪਰ ਪੜ੍ਹੋ, ਅਖਬਾਰ ਪੜ੍ਹੋ, ਅੱਜ ਤੋਂ 2-2.5 ਮਹੀਨੇ ਪਹਿਲਾਂ ਇੱਕ ਖਬਰ ਲੱਗੀ ਸੀ, ਕਹਿੰਦੇ ਅਕਾਲ ਤਖ਼ਤ ਦਾ ਹੁਕਮ ਮੰਨਣਾ ਹੀ ਨਹੀਂ ਕਿਸੇ, ਸਿੱਖੋ ਅਕਾਲ ਤਖ਼ਤ ਦਾ ਹੁਕਮ ਨਾ ਮੰਨੋ। ਇਹ ਪੇਪਰਾਂ ਵਿੱਚ ਆਉਣ ਵਾਲੀ ਗੱਲ ਨਹੀਂ, ਨਹੀਂ, ਮੈਂ ਉਦੋਂ ਤੋਂ ਦੀਵਾਨਾਂ ਵਿੱਚ ਬੇਨਤੀ ਕਰਦਾ, ਗੁਰਮੁਖੋ ਇਹ ਜਿਹੜਾ ਵਿਸ਼ਾ ਬਹਿ ਕੇ ਨਜਿੱਠਣ ਵਾਲਾ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹ ਬਹਿ ਕੇ ਨਜਿੱਠਣ ਦਾ ਵਿਸ਼ਾ, ਪੇਪਰਾਂ ਚ ਲਿਆਉਣ ਦਾ ਵਿਸ਼ਾ ਨਹੀਂ। ਇਹ ਤੇ ਸਾਡੇ ਘਰ ਦੀ ਗੱਲ, ਬਾਹਰਲੇ ਲੋਕ ਵੇਖਦੇ ਨੇ ਆ ਕੀ ਕਰਦੇ ਨੇ ਸਿੱਖ, ਉਹ ਸਿੱਖਾਂ ਦੀਆਂ ਕਰਤੂਤਾਂ ਕਿਹੋ ਜਿਹੀਆਂ ਨੇ, ਇੱਕ ਕਹਿੰਦਾ ਅਕਾਲ ਤਖ਼ਤ ਦਾ ਹੁਕਮ ਮੰਨੋ, ਦੂਜਾ ਕਹਿੰਦਾ ਨਾ ਮੰਨੋ, ਅਸੀਂ ਕਿੱਧਰ ਜਾਈਏ ਫਿਰ, ਸਿੱਖ ਤੇ ਪੈ ਗਏ ਭਰਮਾਂ ਚ। ਉਹ ਲੋਕ ਵੇਖਦੇ ਨੇ ਸਾਡੀ ਅੰਦਰੂਨੀ ਈਰਖਾ ਕਿਵੇਂ ਅਖਬਾਰਾਂ ਦੇ ਪੇਪਰਾਂ ਵਿੱਚ ਆ ਰਹੀ ਹੈ, ਮਸਲਾ ਸੀ ਬਹਿ ਕੇ ਨਜਿੱਠਣ ਦਾ, ਅਸੀਂ ਪੇਪਰਾਂ ਦੀਆਂ ਸੁਰਖੀਆਂ ਚ ਲੈ ਆਉਂਦਾ। ਸਾਧ ਸੰਗਤ ਇਹੋ ਜਿਹੜੇ ਮਸਲੇ ਨੇ ਉਹ ਬਹਿ ਕੇ ਨਜਿੱਠੇ ਜਾਂਦੇ, ਅਸੀਂ ਕਹਿੰਦੇ ਅਕਾਲ ਤਖ਼ਤ ਦਾ ਹੁਕਮ ਹੀ ਨਾ ਮੰਨੋ। ਅਕਾਲ ਤਖ਼ਤ ਉਹੀ ਹੈ ਜਿਹੜਾ 6ਵੇਂ ਪਾਤਸ਼ਾਹ ਨੇ ਸਾਜਿਆ, ਖੁਸ਼ ਸਤਨਾਮ
ਸ੍ਰੀ ਵਾਹਿਗੁਰੂ,
ਉਹ ਸਾਡੀ ਸੁਪਰੀਮ ਪਾਵਰ ਹੈ। ਪਰ ਸਾਧ ਸੰਗਤ ਅਸੀਂ ਲੋਕਾਂ ਨੇ ਅਕਾਲ ਤਖ਼ਤ ਦੀਆਂ ਧੱਜੀਆਂ ਉਡਾ ਦਿੱਤੀਆਂ, ਹੈ ਕੀ ਹੈ ਜੇ ਵੇਖੋਗੇ ਨਾ, ਜੇ ਘੋਖ ਕਰਕੇ ਵੇਖੋ, ਪੜਤਾਲ ਕਰਕੇ ਵੇਖੋ ਤੇ ਨਤੀਜਾ ਕੀ ਨਿਕਲੂ, ਹੈ ਸਾਡੀ ਫੋਟੀ ਆ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ,
ਹੈ ਈਰਖਾ ਹੀ ਆ, ਗੱਲ ਕੁਛ ਵੀ ਨਹੀਂ, ਝਗੜਾ ਕਿਸੇ ਦਾ ਨਹੀਂ, ਹੈ ਝਗੜਾ ਕਿਸੇ ਦਾ ਨਹੀਂ, ਹੈ ਸਾਡੀ ਫੁੱਟ ਹੈ ਬਸ। ਜਿਵੇਂ ਪਿਓ ਵਿਚਾਰਾ ਉਂਜੀ ਵਿਚਾਲੇ ਫਸ ਜਾਂਦਾ, ਪੁੱਤਰ ਦੋ ਨੇ, ਨਾ ਉੱਧਰ ਗੱਲ ਕਰੇ ਤਾਂ ਫਸਦਾ, ਉੱਧਰ ਗੱਲ ਕਰੇ ਤਾਂ ਫਸਦਾ, ਹੈ ਦੋਵੇਂ ਪੁੱਤਰ, ਕੰਮ ਇਹੀ ਹੋਇਆ ਹੈ, ਅਸੀਂ ਭਰਾ ਭਰਾ ਹਾਂ, ਸਾਡੇ ਚ ਫੁੱਟ ਪੈ ਗਈ। ਇਹ ਜਿੰਨਾ ਚਿਰ ਫੁੱਟ ਖਤਮ ਨਹੀਂ ਹੁੰਦੀ, ਇਹ ਸਾਡੀ ਫੁੱਟ ਦਾ ਨਤੀਜਾ ਸੀ ਜਿਹੜਾ ਇੰਨੀ ਘੋਰ ਬੇਅਦਬੀ ਹੋਈ। ਅਬ ਮੈਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੁਣ ਸਮਾਗਮ ਹੋਇਆ, ਉੱਥੇ ਜਹੇਦਾਰ ਗੁਰਚਰਨ ਸਿੰਘ ਆਏ, ਟੌੜਾ ਸਾਹਿਬ ਕਹਿੰਦੇ ਜਿਹਨਾਂ ਨੂੰ ਤੁਸੀਂ, ਸਾਹਿਬ ਤੇ ਸਤਿਗੁਰੂ ਨੇ ਟੌੜਾ ਜੀ ਕਹਿ ਲਓ, ਚਲੋ ਸਾਹਿਬ ਤੇ ਸਤਿਗੁਰੂ ਨੇ ਕਹੀ ਦਾ ਹੁੰਦਾ। ਉਹ ਆਏ, ਉਹ ਵੀ ਬੈਠੇ ਸਟੇਜ ਤੇ, ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਵਿੱਚੋਂ ਸੰਪਰਦਾ ਵਿੱਚੋਂ ਵੀ ਬੈਠੇ, ਨਾਨਕ ਸਰ ਵਿੱਚੋਂ ਇੱਕ ਜਥਾ ਗਿਆ ਉਹ ਵੀ ਬੈਠੇ, ਸਾਡੇ ਮੈਗਜ਼ੀਨ ਦੇ ਐਡੀਟਰ ਨੇ ਉਹ ਵੀ, ਸਾਧ ਸੰਗਤ ਜੋ ਕਿ ਮਸ਼ੀਨਰੀ ਕਾਲ ਦੇ ਨਾਲ ਸੰਬੰਧ ਰੱਖਦੇ ਨੇ ਉਹ ਵੀ ਬੈਠੇ। ਉਦੋਂ ਮੈਨੂੰ ਮਾਈਕ ਮਿਲਿਆ, ਮੈਂ ਬੇਨਤੀ ਕੀਤੀ, ਮੈਂ ਕਿਹਾ ਜਿਵੇਂ ਇੱਥੇ ਇੱਕ ਸਟੇਜ ਤੇ ਇਕੱਠੇ ਹੋਏ ਹਾਂ ਆਪਾਂ, ਜੇ ਇਵੇਂ ਜਿਵੇਂ ਇਕੱਠੇ ਹੋ ਜਾਈਏ ਤੇ ਫਿਰ ਪਨਿਹਾਰਾਂ ਵਾਲੇ ਵਰਗੇ ਨਹੀਂ ਜੰਮਦੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹ ਕਿਉਂ ਜੰਮੇ ਨੇ, ਇਹਦਾ ਕਾਰਨ ਕੀ ਹੈ, ਸਾਡੇ ਚ ਫੁੱਟ ਪਈ ਹੋਈ। ਮੈਨੂੰ ਟੌੜਾ ਜੀ ਕਹਿੰਦੇ, ਬਾਬਾ ਜੀ ਤੁਸੀਂ ਜਿੱਥੇ ਮਰਜ਼ੀ ਦੀਵਾਨ ਲਵਾਓ, ਅਸੀਂ ਨਹੀਂ ਰੋਕਦੇ, ਤੁਸੀਂ ਆ ਜਾਓ ਚਮਕੌਰ ਸਾਹਿਬ, ਜੇ ਕਹਿੰਦੇ ਹੋ ਅਸੀਂ ਉੱਥੇ ਦੀਵਾਨ ਲਵਾ ਦਿੰਦੇ, ਜੇ ਤੁਹਾਡੇ ਕੋਲ ਟਾਈਮ ਹੈ 5 ਦਿਨ ਦਾ ਸਮਾਂ ਦੇ ਦਿਓ, ਦੁਖਨਿਵਾਰਨ ਸਾਹਿਬ ਕਹਿੰਦੇ ਉੱਥੇ ਲਵਾ ਦਿੰਦੇ, ਫਤਿਹਗੜ੍ਹ ਕਹਿੰਦੇ ਹੋ ਟੋਡਰ ਮੱਲ ਹਾਲ ਚ ਜਿੰਨੇ ਮਰਜ਼ੀ ਦੀਵਾਨ ਲਾਓ। ਮੈਂ ਕਿਹਾ ਸ਼ੁਕਰ ਹੈ ਤੁਹਾਨੂੰ ਚਿਮਟੇ ਵਾਲੇ ਚੰਗੇ ਤੇ ਲੱਗਣ ਲੱਗੇ, ਨਹੀਂ ਤੇ ਇਹ ਤੇ ਲੱਗਦਾ ਹੀ ਨਹੀਂ, ਇਹ ਤੇ ਆਪਸੀ ਈਰਖ, ਗੱਲ ਕੁਛ ਵੀ ਨਹੀਂ। ਪਰ ਖਿਮਾ ਕਰਿਓ, ਕਈਆਂ ਨੇ ਬਾਣੇ ਨੂੰ ਬਦਨਾਮ ਕਰ ਦਿੱਤਾ। ਖੁਦ ਸਤਨਾਮ
ਸ੍ਰੀ ਵਾਹਿਗੁਰੂ,
ਇੱਕ ਮੱਝ ਲਿਬੜੀ ਹੋਵੇ ਉਹ ਹੋਰਾਂ ਨੂੰ ਵੀ ਲਿਬੇੜ ਦਿੰਦੀ, ਸੱਚੀ ਗੱਲ ਹੈ। ਕਈਆਂ ਤੇ ਬਾਹਰ ਭੇਜਣ ਦਾ ਏਜੰਟਾਂ ਦੇ ਕੰਮ ਕਰਦੇ ਨੇ, ਕਿਸੇ ਨੂੰ ਬਾਹਰ ਭੇਜਤਾ, ਚਾਰ ਮੁੰਡੇ ਲੈ ਗਏ ਜਥਾ ਬਣਾ ਕੇ, ਚਾਰ ਉੱਥੇ ਛੱਡ ਆਏ, ਬਾਬਾ ਜੀ ਇਕੱਲੇ ਆ ਗਏ, ਅਗਲੀ ਵਾਰੀ ਫਿਰ ਚਾਰ ਲੈ ਗਏ। ਇਹ ਬਾਬਿਆਂ ਦੇ ਕੰਮ ਹੁੰਦੇ ਨੇ, ਕਈ ਗੱਡੀਆਂ ਦਾ ਵਪਾਰ ਕਰਦੇ ਨੇ, 10 ਗੱਡੀਆਂ ਲੈ ਆਉਂਦੀਆਂ, ਗਾਂ ਵੇਚਦੀਆਂ, ਹੋਰ ਲੈ ਆਉਂਦੀਆਂ, ਕਿਉਂਕਿ ਬਾਬਿਆਂ ਨੂੰ ਅਗਲਾ ਸਸਤੀ ਦੇ ਦਿੰਦਾ, ਗਾਂ ਮਹਿੰਗੀ ਵੇਚਦੀ, ਬਾਬਾ ਜੀ ਦੀ ਗੱਡੀ ਹੈ ਜੀ ਇਹ, ਆਪਾਂ ਮਹਿੰਗੀ ਖਰੀਦਣੀ, ਮਹਿੰਗੀ ਮਿਲੇ ਫਿਰ ਵੀ ਲੈਣੀ, ਕਿਉਂਕਿ ਪਵਿੱਤਰ ਹੋਈ ਹੋਈ ਹੈ, ਇਹ ਵੀ ਕੰਮ ਨਾਲ। ਤੇ ਜਦੋਂ ਮੇਰੇ ਵਰਗਾ ਲੈਣ ਜਾਂਦਾ ਗੱਡੀ, ਉਦੋਂ ਅਗਲਾ ਕਹਿੰਦਾ ਬਾਬਾ ਜੀ ਤੁਸੀਂ 2000 ਘੱਟ ਦੇ ਦਿਓ, ਕਿਉਂਕਿ ਬਾਬਿਆਂ ਨੂੰ ਮਿਲਦੀਆਂ ਸਸਤੀਆਂ ਨੇ ਤੇ ਵਿਕਦੀਆਂ ਗਾਂ ਮਹਿੰਗੀਆਂ ਨੇ, ਇਹ ਵੀ ਕੰਮ ਚੱਲਦਾ, ਇਹ ਕੱਢਣੇ ਪੈਣੇ ਨੇ। ਕਮਰ ਕੱਸੇ ਕਰੋ ਪ੍ਰਚਾਰ ਵਾਸਤੇ, ਅੱਜ ਗੁਰਦੁਆਰੇ ਬੜੇ ਬਣ ਗਏ ਨੇ, ਹੋਰ ਚਲੋ ਗੁਰਦੁਆਰੇ ਚਾਹੀਦੇ ਨੇ, ਜਿੱਥੇ ਸਾਡੇ ਸਤਿਗੁਰਾਂ ਨੇ ਬਹਿਣਾ ਗੁਰਦੁਆਰਾ ਸੋਹਣਾ ਚਾਹੀਦਾ, ਗੁਰਦੁਆਰੇ ਬਣ ਗਏ ਬਹੁਤ, ਬਣਾਓ, ਪਰ ਜ਼ਰੂਰੀ ਹੈ ਗੁਰਦੁਆਰੇ ਵਿੱਚ ਵੇਖ ਲਓ ਗੁਰਦੁਆਰਾ ਬਹੁਤ ਵੱਡਾ ਹੈ, ਪਰ ਉੱਥੇ ਵੇਖ ਲਓ ਗੁਰਸਿੱਖੀ ਦਾ ਪ੍ਰਚਾਰ ਕੋਈ ਨਹੀਂ, ਅੰਮ੍ਰਿਤ ਸੰਚਾਰ ਕੋਈ ਨਹੀਂ, ਫਿਰ ਇੱਟਾਂ ਪੱਥਰਾਂ ਨੂੰ ਕੀ ਕਰਨਾ ਖੁਸਰਨਾ।
ਸ੍ਰੀ ਵਾਹਿਗੁਰੂ,
ਪ੍ਰਚਾਰ ਦੀ ਬਹੁਤ ਲੋੜ ਹੈ, ਕਮਰ ਕੱਸੇ ਕਰੋ ਸਾਰੇ, ਸਾਰਿਆਂ ਦਾ ਫਰਜ਼ ਹੈ, ਖੁਦ ਗੁਰਮਤ ਦੇ ਧਾਰਨੀ ਹੋਈ, ਫਿਰ ਰਲ ਕੇ ਚੱਲੀਏ, ਇੱਕ ਇੱਕ ਨੂੰ ਵੀ ਜੋੜੀਏ ਨਾ, ਵੇਖੋ ਤਾਂ ਵੀ ਬਹੁਤ ਗਿਣਤੀ ਹੋ ਸਕਦੀ ਸਾਡੀ, ਕੌਣ ਅੜੇਗਾ। ਤੁਹਾਡੇ ਵਿੱਚੋਂ 1 ਮਾਰਚ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਇੱਕ ਚੇਤਨਾ ਮਾਰਚ ਕੱਢਿਆ ਗਿਆ ਸੀ, ਗੁਰੂ ਮਾਨਿਓ ਗ੍ਰੰਥ ਚੇਤਨਾ ਮਾਰਚ, ਉਹ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਚੱਲਿਆ, ਫਤਿਹਗੜ੍ਹ ਸਾਹਿਬ ਸਮਾਪਤੀ ਹੋਈ। ਉਹਦੀ ਬਾਬਤ ਜੇ ਮੈਂ ਤੁਹਾਨੂੰ ਦੱਸਾਂ ਤੇ ਤੁਸੀਂ ਕਹੋਗੇ ਇਹ ਵਡਿਆਈ ਹੈ, ਉਹਦਾ ਇਹ ਵਡਿਆਈ ਹੈ ਜੀ, ਕਿਉਂ? ਕਿਉਂਕਿ ਜੇ ਮੈਂ ਦੱਸਾਂ ਵੀ ਉੱਥੇ ਇੰਨਾ ਇਕੱਠ ਸੀ, ਇਹ ਨਹੀਂ ਸੀ ਪਤਾ ਲੱਗਦਾ ਕਿ ਸੰਗਤ ਹੈ ਕਿੰਨੀ, ਸਭ ਦੇ ਕੇਸਰੀ ਦਸਤਾਰਾਂ, ਸਭ ਭੈਣਾਂ ਦੇ ਕੇਸਰੀ ਚੁੰਨੀਆਂ ਸੀ, ਉਦਣ ਪਤਾ ਲੱਗਦਾ ਸੀ ਕਿ ਖਾਲਸੇ ਵਿੱਚ ਕਿੰਨਾ ਪਿਆਰ ਹੈ। ਮੈਂ ਦਾਸ ਨੇ ਉੱਥੇ ਫਤਿਹਗੜ੍ਹ ਸਾਹਿਬ ਲੱਖਾਂ ਦੀ ਤਾਦਾਦ ਵਿੱਚ ਇਹ ਬੇਨਤੀ ਕੀਤੀ ਸੀ ਕਿ ਅੱਜ ਕਿਸੇ ਨੂੰ ਬਾਂਹ ਤੋਂ ਫੜ ਕੇ ਲਿਆਓ, ਜਿਹੜਾ ਕਹਿੰਦਾ ਫਲਾਣੇ ਬਾਬੇ ਗੁਰੂ ਦੇ ਬੜਾ ਇਕੱਠ ਹੁੰਦਾ, ਉਹਨੂੰ ਬਾਂਹ ਤੋਂ ਫੜ ਕੇ ਲਿਆਓ ਤੇ ਉਹਨੂੰ ਆ ਚੇਤਨਾ ਮਾਰਚ ਵਿਖਾਓ ਤੇ ਫਿਰ ਪੁੱਛੋ ਇਦੂ ਵੀ ਵੱਧ ਹੁੰਦਾ, ਉਹਨੂੰ ਚੇਤਨਾ ਮਾਰਚ ਵਿੱਚ ਸੰਗਤ ਦੀ ਚੇਤਨਤਾ ਹੀ ਵਿਖਾਓ, ਇਕੱਤਰਤਾ ਵਿਖਾਓ, ਜੋਸ਼ ਵਿਖਾਓ ਸੰਗਤ ਦੇ ਵਿੱਚ ਕਿੰਨਾ ਪਿਆਰ ਹੈ, ਕਿਉਂਕਿ ਇੱਕ ਹੋਣ ਦੀ ਲੋੜ ਹੈ। ਇਹ ਨਗਰ ਕੀਰਤਨ ਜਿਹੜੇ ਨੇ ਉਹ ਚੇਤਨਤਾ ਹੀ ਵਾਸਤੇ ਕੀਤੇ ਜਾਂਦੇ ਨੇ, ਇੱਥੇ ਸ਼ਾਇਦ ਸੀਡੀਆਂ ਮਿਲਦੀਆਂ ਹੋਣਗੀਆਂ ਚੇਤਨਾ ਮਾਰਚ ਦੀਆਂ, ਤੁਸੀਂ ਖੁਦ ਵੇਖਿਓ ਕਿ ਸੰਗਤ ਵਿੱਚ ਕਿੰਨਾ ਪਿਆਰ ਸੀ ਉਸ ਦਿਨ। ਪਟਿਆਲਾ ਸ਼ਹਿਰ ਰੰਗਿਆ ਪਿਆ ਸੀ ਝੰਡੀਆਂ ਦੇ ਨਾਲ, ਅਸੀਂ ਮਰ ਗਏ ਅਸੀਂ ਨਹੀਂ ਲਾ ਸਕਦੇ, ਅੱਜ ਗੋਟੇ ਜੇ ਲਾ ਦੇਣਗੇ ਸੜਕਾਂ ਤੇ ਕਹਿਣਗੇ ਇਹਨਾਂ ਦਾ ਜੀ ਬੜਾ ਪ੍ਰਚਾਰ, ਅਜਿਵੇਂ ਆ ਲੱਗੇ ਨੇ ਨਾ ਗੋਟੇ ਜੇ ਕਿੱਕਰਾਂ ਤੇ ਲਾ ਕੇ ਗੋਟੇ ਜੇ ਆਲੇ ਦੁਆਲੇ ਗੱਲਾਂ, ਇੱਥੇ ਜੀ ਇਹਨਾਂ ਦਾ ਬੜਾ ਪ੍ਰਚਾਰ, ਇੰਨੇ ਨਾਲ ਹੀ ਅਸੀਂ ਤੇ ਗੋਟੇ ਵੇਖ ਕੇ ਮਰ ਜਾਂਦੇ ਹਾਂ। ਖੁਸ਼ ਸਤਨਾ
ਵਾਹਿਗੁਰੂ,
ਇਹ ਕਿੱਡੀ ਕੁ ਵੱਡੀ ਗੱਲ ਹੈ, ਜੇ ਉਹ ਗੋਟੇ ਲਾ ਸਕਦੇ ਨੇ ਅਸੀਂ ਵੀ ਕੇਸਰੀ ਝੰਡੀਆਂ ਲਾ ਸਕਦੇ, ਅਸੀਂ ਹਿੰਮਤ ਨਹੀਂ ਕਰ ਸਕਦੇ, ਇਹ ਪ੍ਰਚਾਰ ਦਾ ਸਾਧਨ ਹੈ, ਹੋਰ ਇਹਦਾ ਕੀ ਮਤਲਬ ਹੈ, ਇਹ ਇੱਕ ਪ੍ਰਚਾਰ ਹੈ, ਇਹ ਚੇਤਨਤਾ ਹੀ ਹੈ ਤੇ ਜ਼ਰੂਰੀ ਹੈ ਆਪਾਂ ਸਾਰੇ ਇੱਕ ਹੋ ਕੇ ਚੱਲੀਏ, ਸੋ ਫਿਰ ਗੱਲ ਬਣੇਗੀ। ਇਹ ਮੈਂ ਬੇਨਤੀਆਂ ਤੁਹਾਡੇ ਚਰਨਾਂ 'ਚ ਤਾਂ ਕੀਤੀਆਂ ਨੇ, ਕਈ ਪ੍ਰੇਮੀ ਅਜੇ ਇੱਥੇ ਤੱਕ ਹੀ ਖੜੇ ਨੇ, ਕਈਆਂ ਦੇ ਮਨ ਵਿੱਚ ਅਸੀਂ ਤੇ ਜੀ ਫਲਾਣੇ ਸੰਤਾਂ ਦੇ ਦੀਵਾਨ ਤੇ ਜਾਂਦੇ ਹਾਂ, ਅਸੀਂ ਨਹੀਂ ਕਿਸੇ ਸੰਤ ਨੂੰ ਮੰਨਦੇ। ਉਹ ਲੋਕ ਜਿਹੜੇ ਨੇ ਸਾਧ ਸੰਗਤ ਜੀ, ਜਿਹੜੇ ਕੇਵਲ ਇਹੀ ਗੱਲਾਂ ਤੇ ਖਲੋਤੇ ਨੇ, ਜਿਨ੍ਹਾਂ ਦਾ ਜੀਵਨ ਅਜੇ ਇੱਥੇ ਹੀ ਖੜਾ ਹੈ ਵੀ ਅਸੀਂ ਨਹੀਂ ਕਿਸੇ ਦੀ ਗੱਲ ਸੁਣਦੇ, ਸਮਝ ਲਓ ਇਹ ਸਰੀਰ ਨਾਲ ਜੁੜੇ ਨੇ, ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਨਾ ਕੋਈ ਪਿਆ। ਕਈ ਪੰਡਾਲ ਵਿੱਚ ਵੀ ਨਹੀਂ ਆਉਂਦੇ ਮੱਥਾ ਟੇਕਣ ਵਾਸਤੇ, ਬਾਹਰੋਂ ਹੀ ਮੁੜ ਜਾਂਦੇ, ਅਸੀਂ ਨਹੀਂ ਕਿਸੇ ਦੇ ਜਾਂਦੇ, ਅਸੀਂ ਨਹੀਂ ਕਿਸੇ ਨੂੰ ਮੰਨਦੇ। ਗੁਰਮੁਖਾ ਤੈਨੂੰ ਸੰਤਾਂ ਨੂੰ ਮੰਨਣ ਵਾਸਤੇ ਕਹਿੰਦਾ ਵੀ ਕੌਣ? ਜੇ ਕੋਈ ਸੰਤ ਕਹਿੰਦਾ ਮੈਨੂੰ ਮੰਨੋ, ਉਹ ਸੰਤ ਹੈ ਕੋਈ? ਤੈਨੂੰ ਸੰਤਾਂ ਨੂੰ ਮੰਨਣ ਨੂੰ ਕਹਿੰਦਾ ਕੌਣ ਹੈ? ਗੱਲ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਹੈ, ਤੇ ਗੁਰੂ ਦੀ ਗੱਲ ਸੁਣਾਵੇ ਭਾਵੇਂ
ਕੋਈ ਸੁਣਾਵੇ।
ਮੈਂ ਬੇਨਤੀ ਇੱਥੋਂ ਹੀ ਸ਼ੁਰੂ ਕੀਤੀ ਸੀ, ਕੱਲ ਦਾਸ ਹਾਜ਼ਰੀ ਨਹੀਂ ਭਰ ਸਕੇ, ਤੇ ਮਨ ਇਹ ਬਣਾਓ ਕਿ ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ, ਗੁਰਮਤ ਦੀ ਸਾਨੂੰ ਕੋਈ ਗੱਲ ਸੁਣਾਵੇ। ਅਸੀਂ ਤੇ ਗੁਰਮਤ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਸੁਣਨੀ ਹੈ, ਸਾਡੇ ਬਾਪੂ ਦੀ ਵਡਿਆਈ ਕਰੇ ਕੋਈ, ਕਰੇ ਸਤਿਗੁਰਾਂ ਦੀ ਵਡਿਆਈ ਕਰੇ ਕੋਈ, ਕਰੇ ਤੇ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਹਾ ਦੀਜੈ, ਭਾਵੇਂ ਕੋਈ ਰਾਗੀ ਹੋਵੇ, ਭਾਵੇਂ ਕੋਈ ਢਾਡੀ ਹੋਵੇ, ਭਾਵੇਂ ਉਹ ਕੋਈ ਸੰਤ ਹੋਵੇ, ਭਾਵੇਂ ਕੋਈ ਵੀ ਹੋਵੇ, ਤੇ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕਿਹਾ ਦੀਜੈ, ਕੀ ਦਈਏ? ਸੀਸ ਵੱਡੇ ਘਰ ਬੈਸਣ ਦੀਜੈ, ਆਪਣਾ ਸਿਰ ਵੱਢ ਕੇ ਦੇ ਦਈਏ, ਮੂੜਾ ਬਣਾ ਦਈਏ, ਮੂੜਾ ਕੁਰਸੀ ਮੰਜਾ, ਮੰਜੇ ਦੀ ਥਾਂ ਤੇ ਆਪਣਾ ਸਿਰ ਵੱਢ ਕੇ ਰੱਖਦੀ ਆਖ ਸਤਨਾਮ।
ਸ੍ਰੀ ਵਾਹਿਗੁਰੂ,
ਕਹੋ ਨਾਨਕ ਕਿਹਾ ਦੀਜੈ, ਕੀ ਦਈਏ? ਸੀਸ ਵੱਡੇ ਘਰ ਬੈਸਣ ਦੀਜੈ, ਬਿਨ ਸਿਰ ਸੇਵ
ਕਰੀਜੈ।
ਹੁਣ ਹੋਲੇ ਮਹੱਲੇ ਤੇ ਜਾਣ ਦਾ ਕੀ ਫਾਇਦਾ, ਵਿਸਾਖੀ ਤੇ ਦਮਦਮਾ ਸਾਹਿਬ ਜਾਣ ਦਾ
ਕੀ ਫਾਇਦਾ,
ਅੰਮ੍ਰਿਤਸਰ ਦੀਵਾਲੀ ਤੇ ਜਾਣ ਦਾ
ਕੀ ਫਾਇਦਾ ਹੈ?
ਕੀ ਫਾਇਦਾ? ਇਹਦਾ ਮਤਲਬ ਕੀ ਹੁੰਦਾ? ਹੋਲੇ ਮੁਹੱਲੇ ਤੇ ਜਾਈਏ, ਅਸੀਂ ਆਪਣੇ ਪਰਿਵਾਰ ਨੂੰ ਵੇਖੀਏ, ਸਾਡਾ ਪਰਿਵਾਰ ਕਿਹੜਾ ਹੈ? ਸੁਖੀ ਵਸੈ ਮੋਰੋ ਪਰਿਵਾਰ, ਖਾਲਸਾ ਪਰਿਵਾਰ ਹੈ। ਉੱਥੇ ਜਾ ਕੇ ਜਦੋਂ ਆਪਣੇ ਪਰਿਵਾਰ ਵੱਲ ਵੇਖਦੇ ਹਾਂ, ਜੀ ਕਰਦਾ ਅਸੀਂ ਵੀ ਅੰਮ੍ਰਿਤ ਛਕੀਏ। ਇਸੇ ਵਾਸਤੇ ਜਾਂਦੇ ਹਾਂ ਆਪਾਂ ਹੋਲੇ ਮੁਹੱਲੇ ਤੇ, ਇਹੀ ਮਨੋਰਥ ਹੈ। ਹੁਣ ਜਿਵੇਂ ਨਗਰ ਕੀਰਤਨ ਹੋਲੇ ਮੁਹੱਲੇ ਤੇ, ਕੱਲ ਨਗਰ ਕੀਰਤਨ ਸੀ ਨਾ ਆਨੰਦਪੁਰ ਸਾਹਿਬ ਦੀ ਧਰਤੀ, ਰਾਤ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਆਏ ਸੀ ਅੰਬਾਲੇ। ਉਹ ਦੱਸਦੇ ਸੀ, ਕਹਿੰਦੇ ਜੀ ਅੱਜ ਨਗਰ ਕੀਰਤਨ ਵਿੱਚ 12-13 ਲੱਖ ਦਾ ਇਕੱਠ ਸੀ ਸਾਧ ਸੰਗਤ। ਹੁਣ ਉਹ ਸਾਰਿਆਂ ਦੇ ਕੇਸਰੀ ਦਸਤਾਰਾਂ ਕਿੱਥੇ ਰਲਜੂ ਖਾਲਸੇ ਨਾਲ? ਕੋਈ ਅਸੀਂ ਜੀ ਸਤਸੰਗ ਲੱਗੀ ਹੈ। ਅੱਛਾ ਆ ਟੋਕਣ ਜੇ ਕੀ ਚੱਕੀ ਫਿਰਦਾ? ਕਹਿੰਦੇ ਜੀ ਪ੍ਰਸ਼ਾਦਾ ਨਹੀਂ ਛਕਣਾ, ਜਿੱਥੋਂ ਭੋਜਨ ਨਹੀਂ ਮਿਲਦਾ ਉੱਥੋਂ ਭਜਨ ਕਿੱਥੋਂ ਭਾਲ ਦੇ? ਅੱਗੋਂ ਸਪਨਾ
ਸ਼੍ਰੀ ਵਾਹਿਗੁਰੂ
ਨਾਲ ਹੀ ਜੁੱਤੀਆਂ ਚੱਕੀ ਫਿਰਦੇ, ਜੋੜੇ ਵੀ ਨਾਲ ਹੀ ਨੇ, ਵਿੱਚ ਹੀ ਲੈ ਕੇ ਜੋੜੇ ਬੈਠੇ ਨੇ। ਪਰ ਉੱਥੇ ਵੇਖੋ ਖਾਲਸਾ ਕਿੰਨਾ ਤਿਆਰ ਬਰ ਤਿਆਰ ਹੈ। ਸਾਧ ਸੰਗਤ ਹਜ਼ੂਰ ਸਾਹਿਬ ਦੀ ਧਰਤੀ ਤੇ ਅੱਜ ਵੀ ਉਹ ਨੀਲੇ ਦੀ ਬੰਸ ਵਿੱਚੋਂ ਘੋੜੇ ਨੂੰ ਸਜਾਇਆ ਜਾਂਦਾ, ਉੱਤੇ ਕਾਠੀ ਪਾਈ ਜਾਂਦੀ, ਤਿਆਰ ਬਰ ਤਿਆਰ ਕੀਤਾ ਜਾਂਦਾ ਹੈ। ਉਹ ਨੀਲੇ ਦੀ ਬੰਸ ਵਿੱਚੋਂ ਹੁੰਦਾ ਘੋੜਾ, ਜਦੋਂ ਤੁਰਦਾ ਹੈ ਇੰਜ ਤੁਰਦਾ ਜਿਵੇਂ ਉੱਤੇ ਬਾਜਾਂ ਵਾਲੇ ਬੈਠੇ ਹੋਏ। ਹਾਜ਼ਰ ਨਾਜ਼ਰ ਸਮਝਦੀ ਸੰਗਤ, ਉਹ ਮੁੜਕੋ ਮੁੜਕੀ ਹੋ ਜਾਂਦਾ ਘੋੜਾ। ਨਗਰ ਕੀਰਤਨ ਵਿੱਚ ਜਦੋਂ ਸੰਗਤਾਂ ਦੁਸਹਿਰੇ ਤੇ ਜਾਂਦੀਆਂ ਨੇ ਹਜ਼ੂਰ ਸਾਹਿਬ ਦੀ ਧਰਤੀ ਤੇ, ਉਹ ਜਿਹੜਾ ਘੋੜਾ ਹੈ ਨਾ ਮੁੜਕੋ ਮੁੜਕੀ ਹੋ ਜਾਂਦਾ ਹੈ। ਉਹ ਸੰਗਤ ਦੀ ਇੰਨੀ ਸ਼ਰਧਾ ਹੈ, ਖਾਲਸੇ ਦਾ ਇੰਨਾ ਪਿਆਰ ਹੈ, ਆਪਣੇ ਬਾਜਾਂ ਵਾਲੇ ਪਿਤਾ ਨਾਲ ਇੰਨਾ ਪਿਆਰ ਕਰਦਾ ਖਾਲਸਾ, ਉਹ ਕਹਿੰਦੇ ਸਤਿਗੁਰੂ ਸਾਡੇ ਇਸ ਘੋੜੇ ਤੇ ਬੈਠੇ, ਹਾਜ਼ਰ ਨਾਜ਼ਰ ਨੇ। ਤੇ ਗਏ ਵੀ ਕਿਤੇ ਨੇ, ਹੈ ਵੀ ਸਤਿਗੁਰੂ ਹਾਜ਼ਰ ਨਾਜ਼ਰ, ਅੱਜ ਵੀ ਹਾਜ਼ਰ ਨਾਜ਼ਰ, ਕਿਤੇ ਨਹੀਂ ਗਏ।
ਸਤਿ ਸ੍ਰੀ ਅਕਾਲ।
ਉਹ ਤਾਂ ਤੇਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ
ਅੱਖ ਨਹੀਂ।
ਪ੍ਰਮਾਣ ਮਿਲਦਾ, ਕਿਸੇ ਨੇ 5 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ, ਕਿਸੇ ਨੇ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਕਿਹੜਾ ਗੁਰਸਿੱਖ ਹੋਇਆ ਜਿਹਨੇ 7 ਦੇ ਦਰਸ਼ਨ ਕੀਤੇ? ਕਿਹੜਾ ਗੁਰਸਿੱਖ ਹੋਇਆ ਜਿਹਨੇ 9 ਪਾਤਸ਼ਾਹੀਆਂ ਦਰਸ਼ਨ ਕੀਤੇ? ਸਾਡੇ ਤੇ ਏਡੀ ਵੱਡੀ ਕਿਰਪਾ, ਬਾਜਾਂ ਵਾਲੇ ਸਤਿਗੁਰੂ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਰ ਦੇ ਦਰਸ਼ਨ ਕਰ ਲਈ, ਤੈਨੂੰ 10 ਪਾਤਸ਼ਾਹੀਆਂ ਦੇ ਦਰਸ਼ਨ ਹੋ ਜਾਣ। ਇਹ ਖਾਲਸੇ ਦੀ ਸ਼ਰਧਾ ਹੈ, ਖਾਲਸੇ ਦੀ ਸ਼ਰਧਾ ਹੈ। ਜਦੋਂ ਸਤਿਗੁਰ ਆਉਣ, ਸਮਝ ਲਓ 10 ਪਾਤਸ਼ਾਹੀਆਂ ਸਾਡੇ ਘਰ ਵਿੱਚ ਆਈਆਂ ਹੋਈਆਂ। ਜੇ ਕਾਗਜ਼ ਤੇ ਅੱਖਰ ਸਮਝਾਂਗੇ ਫਿਰ ਤੇ ਨਹੀਂ ਕੁਛ ਪ੍ਰਾਪਤ ਕਰ ਸਕਦੇ। ਜਦੋਂ ਮਹਾਰਾਜ ਨੇ 5 ਭੂਤਕ ਸਰੀਰ ਦਾ ਪਰਿਤਿਆਗ ਕੀਤਾ ਹਜ਼ੂਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਤੇ, ਮਹਾਰਾਜ ਨੇ ਤੰਬੂ ਲਵਾਇਆ। ਤੰਬੂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਸੰਗਤਾਂ ਆਲੇ ਦੁਆਲੇ। ਜਾਣ ਤੋਂ ਪਹਿਲਾਂ, ਇੱਕ ਦਿਨ ਪਹਿਲਾਂ ਪਲੰਘਾ ਲੱਗਿਆ, ਚਰਨ ਮਹਾਰਾਜ ਨੇ ਧਰਤੀ ਤੇ ਲਮਕਾਏ ਹੋਏ ਨੇ। ਪਹਿਲਾਂ ਮਹਾਰਾਜ ਚੌਂਕੜਾ ਮਾਰ ਕੇ ਬਹਿੰਦੇ ਸੀ, ਅੱਜ ਚੌਂਕੜਾ ਮਾਰ ਕੇ ਨਹੀਂ ਬੈਠੇ, ਚਰਨ ਧਰਤੀ ਤੇ। ਜਿਹੜਾ ਵੀ ਆਵੇ ਸਤਿਗੁਰਾਂ ਨੂੰ ਨਮਸਕਾਰ ਕਰੇ, ਮੱਥਾ ਜਦੋਂ ਟੇਕਿਆ ਕਰੇ ਮੱਥਾ ਧਰਤੀ ਨਾਲ ਲੱਗ ਜਾ ਕਰੇ, ਚਰਨ ਵਿਚਾਲੇ ਆਉਣ ਹੀ ਨਾ। ਇੱਕ ਆਇਆ, 2 ਆਏ, 4 ਆਏ, 10 ਆਏ, ਸਾਰਿਆਂ ਨੇ ਟੇਕਿਆ ਮੱਥਾ, ਚਰਨ ਵਿਚਾਲੇ ਨਹੀਂ ਆਉਂਦੇ। ਕੀ ਗੱਲ ਬਣ ਗਈ? ਮੱਥਾ ਟੇਕਦੇ ਆ, ਚਰਨ ਵਿਚਾਲੇ ਨਹੀਂ ਆਉਂਦੇ, ਹੈਰਾਨ ਹੋ ਗਏ ਸਾਰੇ। ਸੱਚੇ ਪਾਤਸ਼ਾਹ ਇਹ ਅੱਜ ਕੀ ਖੇਡ ਵਰਤਾ ਰਹੇ ਹੋ? ਮਹਾਰਾਜ ਕਹਿੰਦੇ ਕੀ ਹੋ ਗਿਆ? ਮਹਾਰਾਜ ਜਦੋਂ ਮੱਥਾ ਟੇਕਦੇ ਆ, ਟੇਕਦੇ ਆ ਸਿਰ ਰੱਖਦੇ ਆ, ਚਰਨਾਂ ਤੇ ਲੱਗ ਜਾਂਦਾ ਧਰਤੀ ਨਾਲ ਜਾ ਕੇ, ਚਰਨ ਕਿੱਥੇ ਨੇ? ਮਹਾਰਾਜ ਕਹਿੰਦੇ ਚਰਨ ਦਿਸਦੇ ਨੇ। ਹਾਂ ਮਹਾਰਾਜ, ਪਕੜ ਨਹੀਂ ਹੁੰਦੀ? ਨਹੀਂ ਮਹਾਰਾਜ, ਪਕੜ ਨਹੀਂ ਹੁੰਦੀ। ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ ਤੁਹਾਨੂੰ ਕੱਲ ਤੋਂ ਉਸ ਗੁਰੂ ਦੇ ਲੜ ਲਾ ਦੇਣਾ ਹੈ ਜਿਹੜਾ ਦਿਸੇਗਾ ਤੇ ਸਹੀ, ਪਰ ਉਹਦੀ ਪਕੜ ਨਹੀਂ ਹੋਇਆ ਕਰੇਗੀ।
ਸਤਿ ਸ੍ਰੀ ਅਕਾਲ।
ਉਸ ਗੁਰੂ ਦੇ ਲੜ ਲਾ ਕੇ ਜਾਵਾਂਗਾ ਜਿਹੜਾ ਨਜ਼ਰ ਤੇ ਆਵੇਗਾ ਪਰ ਪਕੜ ਨਹੀਂ ਹੋਏਗੀ। ਕਿਹੜਾ ਗੁਰੂ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਦਿਸਦੇ ਕਿਨੂੰ ਨਹੀਂ? ਆਪਾਂ ਜਿੰਨੇ ਬੈਠੇ ਆ, दिसते आपां सारिआं नूं ने, सारी दुनिया ने वेखे, पर पकड़ बाबा ईश्वर सिंह वर्गियां ने कीती आ खुश सतनाम
श्री वाहे गुरु।
पकड़ बाबा अतर सिंह वर्गे महापुरखां ने दिसे सब पकड़ नहीं हुई। पकड़ होनी सी सुरती नाल, पकड़ होनी सी कमाई नाल, पकड़ होनी सी जीवन नाल, ओ साडे कोल है नहीं। असी लोग घुटदे ने पाव्या नूं, कई ते पाव्या नूं घुटदे ने भी दर्द हुंदी मरदियां लत्तां च। सतगुरां ने ते साडी दर्द हटाउणी है, महाराज नूं दर्द गुट ओ जाके पाव्या नूं घुटदे ने। चलो शरदा आपो अपनी, पर गुरु सवारे ओ पकड़ ते सुरती नाल होनी, पकड़ ते अभ्यास नाल होनी, पकड़ ते मेहनत नाल होनी है। वाहिगुरु गुरमंत्र है, जप होमै खोई। मेरे वर्गे सारी जिंदगी लंघा लेंदे, पकड़ नहीं होंदी। जेड़ा गुरु दी पकड़ कर लवेगा ना, महाराज ओदी पकड़ कर लैणगे, नरकां च नहीं जाण देणगे। जेड़ा सुरती नाल पकड़ कर लवेगा, है कम बड़ा औखा। ईरखा ही खाई जांदी सा, अंदरूनी रंजिश ओही खाई जांदी। पकड़ किवें करांगे, मेहनत करनी पैणी। कई कई साल कई ला देंदे ने, कुछ भी पकड़ नहीं कर सकते। कई एक मिनट च लाहा ले जांदे, आपो अपनी शरदा है। कई सारी जिंदगी ला देंदे ने, कुछ भी प्राप्त नहीं कर सकते। पर बाबा अतर सिंह रेरू साहब वालियां कोल किते थोड़े सेवादार रहिंदे सी, पर बख्शिश तीन ते होई आ खुश सतनाम
श्री वाहेगुरु।
बाबा ईश्वर सिंह महाराज उन्हां तिन्नां दे विचों एक सन। राड़ा साहब कल्ले बह के वाजा बजाउंदे सी सारी सारी रात, शौक है। जिहड़े बंदे नूं शौक है वह अपनी मंजिल ते जरूर पहुंच जांदा। जिन्हों शौक नहीं, जोर ला ले कुछ नहीं सीख सकता। कीर्तन का शौक नहीं, साज सीखण का शौक नहीं, पाठी बनन का शौक नहीं, वह सारी जिंदगी भावें जोर ला ले उन्हों कुछ भी प्राप्त नहीं हो सकता। जिन्हों शौक होवे, बिल्कुल अनपढ़ होवे, भावें उन्हों सीखण की लोड़ नहीं, बिना सीखण तो भी कृपा हो जाती है। खुश सतनाम
श्री वाहेगुरु।
गल शौक दी, जे अंदर शौक है। संत बाबा ईश्वर सिंह राड़ा साहब वाले महापुरख जदों बाबा अतर सिंह रेरू साहब वाले महापुरशां कोल रहिंदे सी ना, पिंड वाले आउणा, पिंड वालियां ने आउणा, आके पहला नाम गुलाब सिंह सी। की फायदा, आ जा घर चलीए, मैं नहीं जाना, मैं महापुरखां कोल आ गया, हुण सारी जिंदगी इत्थे ही लंघेगी। साध संगत समा लंघता गया, महापुरखां ने सारा सारा दिन मझां दा गोहा कूड़ा सिटना। खुश सतनाम
श्री वाहेगुरु।
सिर दे उत्ते बठल कपड़े लिपड़ जांदे सी बाबा ईश्वर सिंह राड़ा साहब वाले महापुरशां दे, सारे कपड़े बस्तर खराब हो जांदे सी। कहिंदे इन्ना शरीर सुक गया सी, लत्तां भिड़दियां सी जदों तुरदे सी। आखो सतनाम
श्री वाहेगुरु।
लत्तां भिड़दियां सी। इत्थे किसे नूं कहो खां सेवा कर लै, तेरे टुटे ने, कहिंदे तूं आप कर लै। जां कहणगे तू तेरा मैं नौकर लग्गिया, मैनूं की लोड़ आ सेवा करन दी। इत्थे किसे नूं कवे कोई बंदा, दवान जिहड़े लैके आए ने इन्हां नूं पता है भी ये प्रबंध किवें करना पैंदा। टेंट लवाउण वेले तरले करने पैंदे ने, फलाणिया तूं लग नाल आ तैयारी करवानी, आ जा। लाइट वाला मंगदा जनरेटर चलाउणा, उहदा तेल चेक करना, लंगर च की आ गया की आ, उह कोई नहीं आउंदा। दस बारह बज जाते ने दवान की तैयारी, कोई लैण वेले दवान बथेरे, उंज सेवा करने वेले कोई कोई नित्रदा। हुण ध्यान देना, सेवा तो दूर भजने आ, मंगा बहुत ज्यादा ने। पर भाई गुरदास जी कहिंदे मुरदा होए मुरीद ना गली होना। जे कुछ लैणा ते मन मार दे, मन मार के कर सेवा। मैं दिल्ली वेखिया, उत्थे बंगला साहब सीसगंज साहब, तुसी सवेरे सवेरे किसे दिन जायो, जोड़ा बाहर लायो, बाहर जोड़ा ला के जाओगे तुहाडे आउंदिआं नूं जोड़ा साफ ही नहीं, जोड़े नूं पालिश भी कर देणगे। आखो सतनाम
श्री वाहेगुरु।
पालिश करन वाले कोई आम इंसान नहीं, जेड़े पालिश करन वाले ने
ਉਹ 70-70 ਲੱਖ ਦੀਆਂ ਗੱਡੀਆਂ ਚੋਂ ਉਤਰ ਕੇ ਆਉਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਾਵਨਾ ਉਹਨਾਂ ਨੂੰ ਪੁੱਛੋ ਇਹ ਤੁਸੀਂ ਐਡੀਆਂ ਐਡੇ ਗੱਡੀਆਂ ਐਡੇ ਐਡੇ ਵੱਡੇ ਬੰਗਲੇ ਨੌਕਰ ਚਾਕਰ ਤੁਹਾਡੇ ਕੋਲ ਨੇ ਤਾਕੀ ਕੋਈ ਖੋਲਦਾ ਤੁਹਾਡੀ ਇਹ ਤੁਸੀਂ ਸੇਵਾ ਕਿਉਂ ਕਰਦੇ ਹੋ ਅੱਗੋਂ ਜਵਾਬ ਕੀ ਦੇਣਗੇ ਅੱਗੋਂ ਇਹੀ ਗੱਲ ਕਹਿਣਗੇ ਸਾਨੂੰ ਜੇ ਇਹ ਗੱਡੀਆਂ ਮਿਲੀਆਂ ਨੇ ਤੇ ਇਹਨਾਂ ਜੋੜਿਆਂ ਚ ਮਿਲੀਆਂ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜੇ ਸਾਡੇ ਤੇ ਇਹ ਬਖਸ਼ਿਸ਼ਾਂ ਹੋਈਆਂ ਨੇ ਇਹ ਗੁਰੂ ਘਰ ਦੀ ਸੇਵਾ ਵਿੱਚੋਂ ਪ੍ਰਾਪਤ ਹੋਈਆਂ ਨੇ ਸਾਡੀ ਸੇਵਾ ਥੋੜੀ ਹੈ ਮੰਗਾਂ ਬਹੁਤ ਜ਼ਿਆਦਾ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸੇਵਾਦਾਰ ਕਿਵੇਂ ਬਣਿਆ ਜਾਂਦਾ ਹੈ ਸਾਬਰ ਸਿਦਕ ਸ਼ਹੀਦ ਪਰਮ ਪਉ ਖੋਵਣਾ ਸਬਰ ਰੱਖੇ ਮਰ ਮਿਟਣ ਵਾਸਤੇ ਤਿਆਰ ਰਹੇ ਗੁਰੂ ਦੀ ਸੇਵਾ ਤੋਂ ਮੌਤ ਦਾ ਡਰ ਖਤਮ ਕਰ ਦੇਵੇ ਗੋਲਾ ਮੁੱਲ ਖਰੀਦ ਕਾਰੇ ਜੋਬਣਾ ਭਾਈ ਸਾਹਿਬ ਕਹਿੰਦੇ ਤੂੰ ਇਹ ਸਮਝ ਵੀ ਮੈਂ ਤਨਖਾਹ ਤੇ ਨੌਕਰ ਰੱਖਿਆ ਹੋਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਮ ਗੱਲ ਹੈ ਕਹਿੰਦੇ ਨੌਕਰੀ ਕੀ ਤੇ ਬੋਲੋ ਨੌਕਰੀ ਕੀ ਤੇ
ਨਖਰਾ ਕੀ
ਨਖਰਾ ਕੀ ਨੌਕਰੀ ਕੀ ਤੇ ਨਖਰਾ ਕੀ ਧਿਆਨ ਦਿਓ ਗੋਲਾ ਮੁੱਲ ਖਰੀਦ ਕਰ ਜੋਬਣਾ ਭਾਈ ਸਾਹਿਬ ਕਹਿੰਦੇ ਨੇ ਆਪਣੇ ਆਪ ਨੂੰ ਨੌਕਰ ਸਮਝ ਵੀ ਮੈਂ ਤੇ ਨੌਕਰ ਹਾਂ ਮੈਂ ਤੇ ਤਨਖਾਹ ਤੇ ਕੰਮ ਕਰ ਰਿਹਾ ਇਹ ਨਾ ਕਹੇ ਮੈਂ ਕਿਹੜਾ ਨੌਕਰ ਲੱਗਿਆ ਕਿਸੇ ਦਾ ਮੈਂ ਕਿਉਂ ਕਰਾਂ ਗੁਰੂ ਘਰ ਚਾ ਕੇ ਕਦੇ ਇਹ ਗੱਲ ਨਾ ਕਹੇ ਗੁਰੂ ਘਰ ਦਾ ਤੇ ਨੌਕਰ ਹੀ ਹਾਂ ਆਪਾਂ ਸਾਰੇ ਗੁਰੂ ਕੇ ਨੌਕਰ ਹਾਂ ਇਹ ਸੋਚਣਾ ਵੀ ਗੋਲਾ ਮੁੱਲ ਖਰੀਦ ਜਿਵੇਂ ਨੌਕਰ ਕੰਮ ਕਰਦਾ ਉਵੇਂ ਭੱਜ ਭੱਜ ਕੰਮ ਕਰਨਾ ਉਵੇਂ ਹੀ ਕੰਮ ਕਰਨਾ ਨੌਕਰ ਨੌਕਰ ਜਿਹੜਾ ਨੌਕਰ ਹੈ ਉਹਨੂੰ ਤੇ ਕੰਮ ਕਰਨਾ ਹੀ ਪਏਗਾ ਨੌਕਰ ਨੂੰ ਤੇ ਕੰਮ ਕਰਨਾ ਹੀ ਪੈਣਾ ਸਾਧ ਸੰਗਤ ਆਪਣੇ ਆਪ ਨੂੰ ਗੁਰੂ ਘਰ ਦਾ ਨੌਕਰ ਨਹੀਂ ਜਿੰਨਾ ਚਿਰ ਸਮਝਦਾ ਉਹਨਾਂ ਚਿਰ ਬਖਸ਼ਿਸ਼ ਪ੍ਰਾਪਤ ਨਹੀਂ ਹੋਏ ਗੋਲਾ ਮੁੱਲ ਖਰੀਦ ਕਰ ਜੋਬਣਾ ਅੱਗੇ ਫਿਰ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਕਈਆਂ ਨੂੰ ਨੀਂਦ ਦੀ ਵੀ ਪਰਵਾਹ ਹੁਣ ਕਈ ਇੱਥੇ ਬੈਠੇ ਹੁਣ ਬਸ ਹੀ ਲਈ ਜਾਂਦੇ ਕਈ ਇੱਥੇ ਹੀ ਸੋਈ ਜਾਂਦੇ ਨੀਵੀਂ ਪਾਲੀ ਗੋਡਿਆਂ 'ਚ ਸਿਰ ਦੇ ਕੇ ਘਰਾੜੇ ਮਾਰੀ ਜਾਂਦੇ ਕਈਆਂ ਨੂੰ ਫਿਕਰ ਹੈ ਵਾਰ ਵਾਰ ਘੜੀ ਵੱਲ ਵੇਖਦੇ ਨੇ ਵੀ 2 ਵਜੇ ਉੱਠਣਾ ਹੈ ਲੇਟ ਹੋਈ ਜਾਂਦੇ ਆ ਸਵੇਰੇ ਦਫ਼ਤਰ ਜਾਣਾ ਹੈ ਨੌਕਰੀ ਜਾਣਾ ਹੈ ਇਹ ਲੇਟ ਬਹੁਤਾ ਹੋ ਗਿਆ ਕੰਮ ਸੌਣਾ ਟਾਈਮ ਘੱਟ ਜੂ ਅੱਗੇ 7 ਘੰਟੇ ਸੌਂਦੇ ਅੱਜ 5 ਘੰਟੇ ਸੌਵਾਂਗੇ ਬਸ ਘੜੀਆਂ ਹੀ ਵੇਖੀ ਜਾਂਦੇ ਆਪਾਂ ਪਰ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਸੇਵਾਦਾਰ ਭੁੱਖ ਦੀ ਪਰਵਾਹ ਨਾ ਕਰੇ ਪ੍ਰਸ਼ਾਦਾ ਮਿਲ ਜੇ ਤਾਂ ਕੋਈ ਨੀ ਨਾ ਮਿਲੇ ਕਈ ਤੇ ਵਿਚਾਰੇ ਇਹੋ ਜਿਹੇ ਨੇ ਪਹਿਲਾਂ ਪਹਿਲਾਂ ਛਕ ਲਓ ਕੀ ਪਤਾ ਲੰਗਰ ਸੰਗਤ ਨੇ ਛੱਡਣਾ ਕਿ ਨਹੀਂ ਛੱਡਣਾ ਪਹਿਲੇ ਰੱਜ ਲਓ ਖਾਣ ਦੀ ਵੀ ਪਰਵਾਹ ਹਰ ਸਮੇਂ ਖਾਣ ਵਾਲੀ ਸੁਰਤੀ ਰਹਿੰਦੀ ਨਹੀਂ ਨਹੀਂ ਆਉਣ ਸਾਰ ਪੁੱਛਣਗੇ ਲੰਗਰ ਚ ਕੀ ਬਣਿਆ ਇਹ ਪੁੱਛਣ ਦਾ ਕੀ ਮਤਲਬ ਲੰਗਰ ਚ ਜੋ ਬਣਿਆ ਤੂੰ ਪਿਆਰ ਨਾਲ ਛਕ ਲੈ ਇਹ ਕੀ ਬਣਿਆ ਜਿੱਥੇ ਇੱਥੇ ਕੱਲ ਨੂੰ ਕਹਿ ਦੋ ਬਿਸ਼ਤੇ ਜਲੇਬੀਆਂ ਦਾ ਲੰਗਰ ਲਾਏਗੇ ਵੇਖ ਲਿਓ ਇੱਥੇ ਬੈਠਣ ਨੂੰ ਥਾਂ ਨਹੀਂ ਮਿਲੇ ਗੁਰੂ ਦੇ ਪ੍ਰੇਮੀ ਘੱਟ ਤੇ ਜਲੇਬੀਆਂ ਦੇ ਪ੍ਰੇਮੀ ਜ਼ਿਆਦਾ ਅੱਜ ਦਿਨੇ ਦੀਵਾਨ ਸੀ ਦੀਵਾਨ ਵਿੱਚ ਵੀ ਬਹੁਤ ਇਕੱਠ ਸੀ ਪਰ ਮਾਲ ਪੂੜਿਆਂ ਵੱਲ ਵੀ ਬਹੁਤ ਇਕੱਠ ਸੀ ਉੱਥੇ ਵੀ ਬੜੀ ਗਿਣਤੀ ਸੀ ਸੰਗਤ ਮੈਂ ਅੱਜ ਵੇਖਿਆ ਦਿਨ ਸਾਧ ਸੰਗਤ ਐਸਾ ਹੀ ਹੈ ਲੰਗਰ ਦੇ ਪ੍ਰੇਮੀ ਬਹੁਤੇ ਆ ਗੁਰੂ ਦੇ ਪ੍ਰੇਮੀ ਘੱਟ ਹੈ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਭਾਈ ਸਾਹਿਬ ਕਹਿੰਦੇ ਨਾ ਨੀਂਦ ਦੀ ਪਰਵਾਹ ਕਰ ਨਾ ਖਾਣ ਦੀ ਪਰਵਾਹ ਕਰ ਬੇਫਿਕਰ ਰਹਿ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੀਹਣ ਹੋਏ ਜੰਦੀਦ ਚੱਕੀਆਂ ਵੀ ਪੀਣੀਆਂ ਨੇ ਪਾਣੀ ਧੋਵਣਾ ਪਾਣੀ ਵੀ ਧੋਣਾ ਹੈ ਅੱਜ ਕੱਲ੍ਹ ਕਿਹੜਾ ਪਾਣੀ ਧੋਣਾ ਪੈਣਾ ਨਲਕੇ ਲੱਗੇ ਨੇ ਥਾਂ ਥਾਂ ਕਿਹੜੀਆਂ ਚੱਕੀਆਂ ਦਾ ਤਾਂ ਰਿਵਾਜ ਹੀ ਖਤਮ ਹੈ ਅੱਜ ਕੱਲ੍ਹ ਤੇ ਤੁਰਦੀਆਂ ਫਿਰਦੀਆਂ ਚੱਕੀਆਂ ਨੇ ਅੱਜ ਕਿਹੜੀ ਰਹਿ ਗਈ ਸੇਵਾ ਉਹ ਸਮਾਂ ਸੀ ਜਦੋਂ 20-20 ਕੋਹ ਤੋਂ ਪਾਣੀ ਦੀ ਬਾਲਟੀ ਭਰ ਕੇ ਲਿਆਉਣੀ ਪੈਂਦੀ ਸੀ ਅੱਜ ਕਿੱਥੇ ਹੈ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੀਹਣ ਹੋਏ ਜੰਦੀਦ ਪਾਣੀ ਢੋਵਣਾ ਚੱਕੀਆਂ ਵੀ ਪੀਵੇ ਤੇ ਪਾਣੀ ਵੀ ਢੋਵੇ ਪੱਖੇ ਦੀ ਤਾਗੀਦ ਪੱਖਾ ਵੀ ਚੱਲੇ ਲੱਭੇ ਕਦੋਂ ਪੱਖਾ ਮਿਲਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪੱਖੇ ਦੀ ਤਾਗੀਦ ਪੱਗ ਮਲ ਧੋਵਣਾ ਪੈਰਾਂ ਨੂੰ ਸੰਗਤ ਦੇ ਪੈਰਾਂ ਨੂੰ ਚਰਨਾਂ ਨੂੰ ਮਲ ਮਲ ਕੇ ਧੋਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੇਵਕ ਹੋਏ ਸੰਜੀਦ ਨਾ ਹੱਸਣ
ਰੋਵਣਾ
ਰੋਵਣਾ ਸੇਵਕ ਜਿਹੜਾ ਹੈ ਉਹ ਸੰਜੀਦ ਰਵੇ ਸੰਜੀਦ ਗੰਭੀਰਤਾ ਚ ਰਵੇ ਨਾ ਬਹੁਤਾ ਹੱਸੇ ਤੇ ਨਾ ਬਹੁਤਾ ਰੋਵੇ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਬਹੁਤਾ ਵਿਰਾਗੀ ਵੀ ਨਾ ਬਣਿਆ ਫਿਰੇ ਬਹੁਤਾ ਚੰਚਲ ਵੀ ਨਾ ਬਣ ਜੇ ਆਖੋ ਸਤਨਾਮ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੀਹਣ ਹੋਏ ਜੰਦੀਦ ਪਾਣੀ ਢੋਵਣਾ ਪੱਖੇ ਦੀ ਤਾਗੀਦ ਪੱਗ ਮਲ ਧੋਵਣਾ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਜੇ ਕਿਤੇ ਗੱਲਾਂ ਧਾਰਨ ਕਰ ਲੇਗਾ ਨਾ ਭਾਈ ਸਾਹਿਬ ਕਹਿੰਦੇ ਨੇ ਆਪਾਂ ਸਾਰਿਆਂ ਨੂੰ ਗੁਰਮਖੋ ਜੇ ਇਹ ਗੱਲਾਂ ਧਾਰਨ ਕਰ ਲਓਗੇ ਚੰਦ ਮੁਬਾਰਕ ਈਦ ਪੁੱਗ ਖਲੋਵਣਾ ਈਦ ਦੇ ਚੰਦ ਵਾਂਗੂ ਲੋਕ ਡੀਕਿਆ ਕਰਨਗੇ ਆਖੋ ਸਤਨਾਮ ਡੀਕਣਗੇ ਚੰਦ ਮੁਬਾਰਕ ਈਦ ਪੁੱਗ ਖਲੋਵਣਾ ਪੂਰਨਮਾਸ਼ੀ ਦੀ ਰਾਤ ਹੈ ਖਲੋਤਾ ਧਰਤੀ ਤੇ ਉੱਪਰ ਨਿਗਾਹ ਪੈ ਗਈ ਆਕਾਸ਼ ਵੱਲ ਚੰਦਰਮਾ ਤੇ ਨਜ਼ਰ ਪਈ ਚੰਦਰਮਾ ਗੋਲ ਹੈ ਪੂਰਾ ਹੈ ਮੱਸਿਆ ਵਾਲੀ ਰਾਤ ਨੂੰ ਦਿਸਦਾ ਹੀ ਨਹੀਂ ਸੀ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ ਪੂਰਨਮਾਸ਼ੀ ਨੂੰ ਪੂਰਾ ਹੋ ਗਿਆ ਭਾਈ ਸਾਹਿਬ ਕਹਿੰਦੇ ਜੇ ਇਹ ਗੱਲਾਂ ਮੰਨ ਲਵੇ ਤੂੰ ਵੀ ਪੂਰਨਮਾਸ਼ੀ ਦੇ ਚੰਦਰਮਾ ਵਾਂਗੂ ਪੂਰਾ ਹੋ ਜਾਵੇ ਹੋ ਜਾਏਗਾ ਪੂਰਾ ਇਹ ਜਿਹੜੇ ਬਚਨ ਆਖੇ ਨੇ ਨਾ ਭਾਈ ਸਾਹਿਬ ਨੇ ਇਹ ਮੰਨਣੇ ਬੜੇ ਔਖੇ ਨੇ ਪਰ ਬਾਬਾ ਈਸ਼ਰ ਸਿੰਘ ਮਹਾਰਾਜ ਵਰਗੇ ਮਹਾਂਪੁਰਸ਼ਾਂ ਨੇ ਮੰਨੇ ਸੀ ਉਹਨਾਂ ਨੇ ਕਮਾਈ ਕੀਤੀ ਸੀ ਮੈਂ ਬੇਨਤੀ ਸ਼ੁਰੂ ਕੀਤੀ ਸੀ ਸਾਨੂੰ ਦਰਸ਼ਨ ਸਭ ਨੂੰ ਹੋ ਰਹੇ ਨੇ ਪਕੜ ਨਹੀਂ ਹੋ ਰਹੀ ਪਕੜ ਕਿਵੇਂ ਹੋਏਗੀ ਮਿਹਨਤ ਨਾਲ ਬਾਬਾ ਈਸ਼ਰ ਸਿੰਘ ਮਹਾਰਾਜ ਸ਼ੌਂਕ ਦੀ ਗੱਲ ਚੱਲੀ ਸੀ ਕਈਆਂ ਨੂੰ ਖਿਮਾ ਕਰਨਾ ਕਈਆਂ ਨੂੰ ਕੱਪੜਿਆਂ ਦਾ ਹੀ ਸ਼ੌਂਕ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਈਆਂ ਨੂੰ ਬੰਗਲਿਆਂ ਕੋਠੀਆਂ ਦਾ ਹੀ ਸ਼ੌਂਕ ਹੈ ਕਈਆਂ ਨੂੰ ਸਾਧ ਸੰਗਤ ਜੀ ਪਟੇ ਬਣਾਉਣ ਦਾ ਹੀ ਸ਼ੌਂਕ ਹੈ ਕਈ ਐਕਟਰਾਂ ਦੀਆਂ ਐਕਟਰਸ ਜਿਹੋ ਜਿਹੀਆਂ ਉਹਨਾਂ ਦੀਆਂ ਉਹ ਬਣਾ ਲੈਂਦੇ ਨੇ ਉਹਨਾਂ ਦੇ ਵਾਲ ਨੇ ਉਹ ਜਿਹੇ ਅੱਜ ਕੱਲ੍ਹ ਦੇ ਨੌਜਵਾਨ ਬਣਾ ਰਹੇ ਇਹ ਵੀ ਸ਼ੌਂਕ ਇੱਕ ਸ਼ੌਂਕ ਉਹ ਹੈ ਜਿਹਨੇ ਤੈਨੂੰ ਮਾਰ ਦੇਣਾ ਹੈ ਪਰ ਕੀਰਤਨ ਕਰਨ ਦਾ ਸ਼ੌਂਕ ਪੈਦਾ ਹੋ ਜੇ ਉਸ ਸ਼ੌਂਕ ਨੇ ਤੈਨੂੰ
ਤਾਰ ਦੇਣਾ
ਨਿਤਨੇਮ ਕਰਨ ਦਾ ਸ਼ੌਂਕ ਪੈਦਾ ਹੋ ਜੇ ਉਸ ਸ਼ੌਂਕ ਨੇ ਤੈਨੂੰ
ਤਾਰ ਦੇਣਾ
ਸੇਵਾ ਕਰਨ ਦਾ ਸ਼ੌਂਕ ਪੈਦਾ ਹੋ ਜੇ ਉਸ ਸ਼ੌਂਕ ਨੇ ਤੈਨੂੰ
ਤਾਰ ਦੇਣਾ
ਗੁਰੂ ਵਾਸਤੇ ਸੱਚ ਕਹਿਣ ਦਾ ਸ਼ੌਂਕ ਪੈਦਾ ਹੋ ਜੇ ਉਸ ਸ਼ੌਂਕ ਨੇ ਤੈਨੂੰ
ਤਾਰ ਦੇਣਾ
ਤਾਰ ਦੇਣਾ ਇਹ ਸ਼ੌਂਕ ਨੇ ਪਰ ਬੜੇ ਔਖੇ ਪੈਦਾ ਹੁੰਦੇ ਨੇ ਇੱਕ ਸ਼ੌਂਕ ਵੀ ਹੋਵੇਗਾ ਇੱਕ ਵੀ ਹੋਵੇ ਗੁਰਮਤ ਅਨੁਸਾਰ ਉਹੀ ਬੇੜਾ ਬੰਨੇ ਲਾ ਦੂ ਪਰ ਬੜਾ ਔਖਾ ਸਾਧ ਸੰਗਤ ਇੱਕ ਪਾਸੇ ਮਨ ਖੜਾਓ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਸਾਰੀ ਸਾਰੀ ਰਾਤ ਬਹਿ ਕੇ ਵਾਜਾ ਵਜਾਉਂਦੇ ਸੀ ਨਾਲੇ ਸਾਰਾ ਦਿਨ ਕੰਮ ਨਾਲੇ ਵਾਜਾ ਰਾਤ ਨੂੰ ਬਾਬਾ ਅਤਰ ਸਿੰਘ ਖਿਮਾ ਕਰਨਾ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਚਾਰ ਮਹਾਂਪੁਰਖ ਇੱਕੋ ਸਮੇਂ ਚ ਹੋਏ ਨੇ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਬਾਬਾ ਅਤਰ ਸਿੰਘ ਅਤਲੇ ਵਾਲੇ ਬਾਬਾ ਅਤਰ ਸਿੰਘ ਘੁਣਸਾਂ ਵਾਲੇ ਚਾਰ ਮਹਾਂਪੁਰਖ ਇੱਕੋ ਸਮੇਂ ਹੋਏ ਨੇ ਸਾਧ ਸੰਗਤ ਰੇਰੂ ਸਾਹਿਬ ਵਾਲੇ ਮਹਾਂਪੁਰਖ ਆ ਗਏ ਬਾਬਾ ਈਸ਼ਰ ਸਿੰਘ ਮਹਾਰਾਜ ਵਾਜਾ ਵਜਾਉਂਦੇ ਨੇ ਕੀ ਆਖਿਆ ਸਿਰ ਤੇ ਰੱਖ ਕੇ ਹੱਥ ਕਹਿੰਦੇ ਈਸ਼ਰ ਸਿੰਘ ਵਾਜਾ ਵਜਾਉਣਾ ਇਕੱਲਾ ਸੁਣਦਾ ਕੋਈ ਵੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਜ ਵਾਜਾ ਵਜਾਉਣਾ ਇਕੱਲਾ ਸੁਣਦਾ ਕੋਈ ਵੀ ਨਹੀਂ ਯਾਦ ਰੱਖੀ ਇੱਕ ਦਿਨ ਐਸਾ ਆਏਗਾ ਤੇਰੇ ਵਾਜੇ ਨੂੰ ਸੁਣਨ ਵਾਸਤੇ ਦੁਨੀਆ ਤਰਸਿਆ ਕਰੇ ਇਹ ਬਚਨ ਹੋਏ ਖਿਮਾ ਕਰਿਓ ਜਿੱਡੇ ਵੱਡੇ ਵੱਡੇ ਵਾਜੇ ਅੱਜ ਬਣਦੇ ਨੇ ਬੜੇ ਬੜੇ ਸੋਹਣੇ ਉਹਦੇ ਤੇ ਬੜੇ ਬੜੇ ਸੁੰਦਰ ਵਾਜੇ ਬਣਾਏ ਜਾਂਦੇ ਨੇ ਪਰ ਜਿਹੜਾ ਵਾਜਾ ਬਾਬਾ ਈਸ਼ਰ ਸਿੰਘ ਮਹਾਰਾਜ ਵਜਾ ਗਏ ਉਹ ਵਾਜਾ ਹੋਰ ਕੋਈ
ਨਹੀਂ ਵਜਾ ਸਕਦਾ
ਨਹੀਂ ਵਜਾ
ਸਤਿ ਸ੍ਰੀ ਅਕਾਲ
ਸ਼ੌਂਕ ਹੈ ਸ਼ੌਂਕ ਸੀ ਕੀਰਤਨ ਦਾ ਕਿਹੜੀ ਥਾਂ ਜਿੱਥੇ ਬਾਬਾ ਈਸ਼ਰ ਸਿੰਘ ਦਾ ਵਾਜਾ ਨਹੀਂ ਵਜਿਆ ਉਹ ਕਿਹੜਾ ਇਲਾਕਾ ਹੈ ਜਿੱਥੇ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਵਾਜਾ ਨਹੀਂ ਵਜਿਆ ਉਹ ਕਿਹੜੀ ਥਾਂ ਹੈ ਕਲਕੱਤੇ ਚਲੇ ਜਾਓ ਬੰਬੇ ਚਲੇ ਜਾਓ दिल्ली चले जाओ, इंग्लैंड चले जाओ, अमेरिका, कैनेडा, जिथे मर्जी चले जाओ, हर थां ते कहणगे इत्थे भी आए ने, इत्थे भी आए ने, इत्थे भी बजा के बाजा, जिथे भी गए ने रौनकां लातियां, अज तक लगियां होईयां ने। पावर सी। हुण मैं बेनती कर रहा सी, शौक है बाबा नंद सिंह नूं, गुरु ग्रंथ साहिब महाराज नूं सजाउण दा ही बड़ा शौक सी। आखो सतनाम
श्री वाहिगुरु।
शौक है कि जेड़ा पीड़ा साहब है वह एडा वड्डा होवे, दो चौर आले होण, चौर साहब करन वाले, एक उधर मूंह बन्निया उन्हां दा। शौक है महाराज नूं, जे रात नूं गर्मी है ते पक्खी झलणी सारी सारी रात बह के, यह शौक है। जे सियाल है जिवें आपां धुप च लैके जाने, धुप सेकदे आ, मारन नूं वी लैके जाना, सैर कराउण लैके जाना। एक दिन ऐसा आ गया, गुरु ग्रंथ साहिब महाराज दे विचों गुरु नानक दे दर्शन कीते, शौक सी।
साख श्रीया कालो,
शौक है खिमा करियो, ये शौक लगदा किसे विरले विरले नूं। गुरां दी प्रीत सारे जग नालों मिठी है, पुत्रां नाल प्रीत है, बड़ा आनंद है। बच्चे गोद विच खेड़दे ने बड़ा खुश होया फिरदा, पर यह प्रीत उन्नी मिठी नहीं जिन्नी गुरु नाल प्रीत लाई मिठी। घरवाली है, बच्चे ने, परिवार है, रिश्तेदार ने, साख संबंधी ने, माया है, कोठियां गड्डियां सब कुछ है। यह सब प्रीतां झूठियां ने, एक दिन टुटणगियां जरूर, बाणी दा फैसला। खो
सतनामु।
एक दिन यह प्रीत टुट जानी है, क्योंकि विछोड़ा पैना, जिदन विछड़ेगा उदन दुखी होएगा। गुरु ऐसा जिन तो कदे विछोड़ा नहीं पैंदा। खो
सतनामु।
गुरु ने जाना नहीं किते, जिदन दुनिया चो जावांगे उदन भी गुरु नाल होएगा। गुरु का तो विछोड़ा पैना ही नहीं। जिंदगी दे विच बड़े विछोड़े पैंदे, किधरे मां का विछोड़ा पै गया, किधरे पिता का विछोड़ा पै गया, किधरे घरवाली का विछोड़ा पै गया, किधरे बच्चों का विछोड़ा पै गया। एक दिन ऐसा आएगा जिदन असी मर जावांगे उदन सारी दुनिया का ही विछोड़ा पै जाऊ।